ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ।
ਮੈਂ ਜਗਜੀਤ ਸਿੱਖ ਹੋ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ। ਸਭ ਤੋਂ ਪਹਿਲਾਂ ਆਪਾਂ ਸਾਡੇ ਦੁਨੀਆ ਭਰ ਦੇ ਸਾਰੇ ਸਰੋਤਿਆਂ ਨੂੰ ਅੱਜ ਦੀ ਸੁਬਾਹ ਦੀ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਦਿਨ ਹੈ ਸੋਮਵਾਰ ਤੇ ਤਰੀਕ ਹੈ 13 ਜੁਲਾਈ 2020। ਨਾਨਕਸ਼ਾਹੀ ਹੈ ਪੀ ਹਾਰ। ਸੋ ਬਹੁਤ ਹੀ ਖੂਬਸੂਰਤ ਸਵੇਰ ਸਾਡੀ ਕੁਦਰਤ ਦੀ ਦਿੱਤੀ ਹੋਈ ਦਾਤ। ਪੰਛੀ ਚਹਿਚਹਾ ਰਹੇ ਹੈ ਤੇ ਖੰਡ ਆਪਣੇ ਜੋਬਨ ਤੇ ਹੈ ਤੇ ਹਲਕਾ ਹਲਕਾ ਮੈਲਬਨ ਦੀਆਂ ਸੜਕਾਂ ਤੇ ਗੱਡੀਆਂ ਤੁਰ ਫਿਰ ਰਹੀਆਂ ਤੇ ਕੁਛ ਲੋਕ ਆਪਣੀ ਰੂਟੀਨ ਦੀ ਤਰ੍ਹਾਂ ਸੈਰ ਕਰ ਰਹੇ ਹੈ। ਕੋਵਿਡ ਦਾ ਦੁਬਾਰਾ ਜਿਹੜਾ ਕਹਿਰਾ ਹੈ ਵਿਕਟੋਰੀਆ ਤੇ ਆ ਗਿਆ। ਸੋ ਕੋਈ ਗੱਲ ਨੀ, ਪਰਮਾਤਮਾ ਦੀ ਰਜਾ, ਉਹਦਾ ਹੁਕਮ ਹੈ ਤੇ ਇਹਦੇ ਨਾਲ ਨਾਲ ਜੋ ਅਸੀਂ ਪ੍ਰੀਕੋਸ਼ਨਸ ਯੂਜ ਕਰਨੀ ਹੈ ਉਹਨਾਂ ਦਾ ਵੀ ਅਸੀਂ ਧਿਆਨ ਰੱਖਿਆ। ਜਿਵੇਂ ਪਹਿਲਾਂ ਵੀ ਅਸੀਂ ਸਾਵਧਾਨੀਆਂ ਦੇ ਨਾਲ ਆਸਟ੍ਰੇਲੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕਾਫੀ ਹੱਦ ਤੱਕ ਇਸ ਤੇ ਕੰਟਰੋਲ ਕਰ ਲਿਆ, ਕਾਫੀ ਹੱਦ ਤੱਕ ਨੀ ਬਹੁਤ ਜ਼ਿਆਦਾ ਕੰਟਰੋਲ ਕਰ ਲਿਆ। ਸੋ ਵਿਕਟੋਰੀਆ ਦੇ ਵਿੱਚ ਵੀ ਹੋਇਆ ਸੀ, ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਸਾਵਧਾਨੀਆਂ ਦਾ ਧਿਆਨ ਰੱਖਾਂਗੇ, ਨਾਲ ਉਸ ਪਾਤਸ਼ਾਹ ਦੇ ਅੱਗੇ ਅਰਦਾਸ ਕਰਾਂਗੇ, ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਇਸ ਮਹਾਮਾਰੀ ਤੋਂ ਜਿੰਨੀ ਛੇਤੀ ਹੋ ਸਕਦਾ ਸਾਡਾ ਬਚਾ ਕਰ, ਉਸਨੇ ਕਰਨਾ। ਸੋ ਲਓ ਜੀ, ਆਓ ਥੋੜੀ ਆਪਾਂ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਨ ਦੇ ਵਿਚ ਸੁਬਹਾ ਦੇ 8:03 ਦਾ ਸਮਾਂ ਹੋਇਆ। ਸਿਡਨੀ ਦੇ ਵਿਚ ਵੀ ਇਸ ਵਕਤ ਸੁਬਹਾ ਦੇ 8:03। ਐਡਲਿਡ ਦੇ ਵਿਚ ਇਸ ਵਕਤ 7:33 ਦਾ ਸਮਾਂ। ਬ੍ਰਿਸਬਨ ਦੇ ਵਿਚ ਇਸ ਵਕਤ 8:03 ਦਾ ਸਮਾਂ। ਪਰਥ ਦੇ ਵਿਚ ਇਸ ਵਕਤ ਸੁਬਹਾ ਦੇ 6:04 ਦਾ ਸਮਾਂ ਹੋਇਆ। ਡਾਰਵਨ ਦੇ ਵਿਚ ਇਸ ਵਕਤ 7:34। ਤੇ ਆਓ ਚਲੀਏ ਆਪਾਂ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸੋ ਇਸ ਵਕਤ ਅੰਮ੍ਰਿਤ ਵੇਲਾ 3:34 ਦਾ ਸਮਾਂ ਹੈ। ਇਹ ਸੀ ਜੀ ਸਾਡੀ ਸਮੇਂ ਤੇ ਝਾਤੀ ਤੇ ਆਓ ਥੋੜੀ ਆਪਾਂ ਵੈਦਰ ਤੇ ਵੀ ਝਾਤੀ ਮਾਰ ਲਈਏ। ਸੋ ਇਸ ਵਕਤ ਮੈਲਬਨ ਦੇ ਵਿਚ 10 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 15 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਹੈ ਤੇ ਇਸ ਵਕਤ ਤਕਰੀਬਨ ਬੱਦਲਵਾਈ ਛਾਈ ਹੋਈ ਹੈ। ਐਡਲਡ ਦੇ ਵਿਚ ਇਸ ਵਕਤ 5 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ ਅੱਜ 15 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਇਹਦੇ ਨਾਲ ਨਾਲ ਧੁੰਦ ਛਾਈ ਹੋਈ ਹੈ। ਬ੍ਰਿਸਬਨ ਦੇ ਵਿਚ ਇਸ ਵਕਤ 15 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 21 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਇਸ ਵਕਤ ਬੱਦਲਵਾਈ ਛਾਈ ਹੋਈ ਹੈ। ਸਿਡਨੀ ਦੇ ਵਿਚ ਇਸ ਵਕਤ 11 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਅਸਮਾਨ ਤਕਰੀਬਨ ਸਾਫ ਹੈ। ਪਰਥ ਦੇ ਵਿਚ ਇਸ ਵਕਤ 13 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਬਾਰਿਸ਼ ਚੱਲ ਰਹੀ ਹੈ। ਡਾਰਵਿਨ ਦੇ ਵਿਚ ਇਸ ਵਕਤ 22 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 32 ਡਿਗਰੀ ਹੋਣ ਦੀ ਸੰਭਾਵਨਾ ਹੈ। ਅਸਮਾਨ ਪੂਰਨ ਤੌਰ ਤੇ ਸਾਫ ਹੈ। ਆਓ ਚੱਲੀਏ ਆਪਣੇ ਦੇਸ਼ ਪੰਜਾਬ। ਸ੍ਰੀ ਅੰਮ੍ਰਿਤਸਰ ਸਾਹਿਬ 26 ਡਿਗਰੀ ਤਾਪਮਾਨ ਹੈ ਅਤੇ ਅਸਮਾਨ ਪੂਰਾ ਕਲੀਅਰ ਹੈ। ਸੋ ਇਹ ਸੀ ਜੀ ਸਾਡੀ ਵੈਦਰ ਤੇ ਝਾਤੀ ਤੇ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਹੋਵੇਗਾ ਗੀਤ ਸੰਗੀਤ ਦਾ ਤੇ ਆਓ ਆਪਾਂ ਆਪਣੇ ਪ੍ਰੋਗਰਾਮ ਲਹਿਰਾਂ ਦੀ ਸ਼ੁਰੂਆਤ ਕਰਦੇ ਹਾਂ ਉਸ ਸਾਡੇ ਨਾਨਕ ਪਾਤਸ਼ਾਹ ਨੂੰ ਯਾਦ ਕਰਕੇ ਤੇ ਆਓ ਸੁਣਦੇ ਹਾਂ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿਚ ਆਰ ਨਾਨਕ ਪਾਰ ਨਾਨਕ ਸਭ ਦਾ ਏਕ ਓਂਕਾਰ। ਸੋ ਆਓ ਸੁਣਦੇ ਹਾਂ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿਚ ਲਵਾਈਏ ਹਾਜ਼ਰੀ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿਚ।
ਧਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ ਹੱਥ ਬੰਨ ਦਿਆਂ ਮੱਥਾ ਟੇਕ ਦਿਆਂ ਤੁਸੀਂ ਆਣ ਟੁਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਗ ਬਾਬਾ ਜਿੰਨਾ ਥਾਵਾਂ ਤੇ ਪਾਏ ਪੈ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਪਾਰ ਨਾਨਕ ਪਾਰ ਨਾਨਕ ਸਭ ਥਾਏ ਕੋਕਾਰ ਨਾਨਕ ਹਾਰ ਨਾਨਕ ਪਾਰ ਨਾਨਕ ਸਭ ਥਾਏ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰ ਮੁਕਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਤਨ ਮਨ ਦੇ ਬਦਲਣ ਵੇਗ ਬਾਬਾ ਜਿਨ ਲਮੜੇ ਵਾਲਾ ਕੰਚਨ ਕਾਇਆ ਸੋਨੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਘਾਟ ਨਹੀਂ ਕੋਈ ਵਾਦ ਨਹੀਂ तू केंद्र बिंदु ब्रह्मांड दा तू सिरजी सारी खेड बाबा जदों पाया दसवां जमा तू हत्था विच फड़ लई तेग बाबा
ਖੂਬਸੂਰਤ ਗੀਤ ਗਾਇਆ ਦਲਜੀਤ ਦੋਸਾਂਝ ਨੇ ਤੇ ਇੰਨੀ ਖੂਬਸੂਰਤ ਇਸ ਗੀਤ ਦੀ ਕੀਤੀ ਹੈ ਵਾਕਈ ਖੂਬਸੂਰਤ ਅੰਦਾਜ਼ ਦੇ ਨਾਲ ਇਸ ਨੂੰ ਗਾਇਆ ਜਦੋਂ ਇਹਦੀ ਵੀਡੀਓ ਆਪਾਂ ਦੇਖਣ ਲੱਗਦੇ ਆ ਤੇ ਨਾਲ ਨਾਲ ਸੁਣਦੇ ਆ ਤੇ ਵਾਕਈ ਉਹ ਖੂਬਸੂਰਤ ਆਨੰਦ ਖੂਬਸੂਰਤ ਨਜ਼ਾਰਾ ਤੇ ਅੰਦਰ ਇੰਨੀ ਸ਼ਾਂਤੀ ਮਹਿਸੂਸ ਹੁੰਦੀ ਆ ਕਿ ਧੰਨ ਧੰਨ ਉਹ ਲੋਕ ਅੱਜ ਮੈਂ ਯਾਦ ਕਰ ਰਿਹਾ ਸੀ ਕਿ ਪਹਿਲਾਂ ਗੁਰਦੁਆਰੇ ਕੱਚੇ ਹੁੰਦੇ ਸੀ ਤੇ ਸਿੱਖ ਪੱਕੇ ਹੁੰਦੇ ਸੀ ਅੱਜ ਗੁਰਦੁਆਰੇ ਪੱਕੇ ਹੋ ਗਏ ਸਿਆਉਣੇ ਲੱਗ ਗਏ ਸੰਗਮਰਮਰ ਦੇ ਬਣ ਗਏ ਤੇ ਸਿੱਖ ਕੱਚੇ ਹੋ ਗਏ ਸੋ ਇਹ ਸ਼ਰਧਾ ਭਾਵਨਾ ਉਸ ਸਮੇਂ ਦੀ ਇੰਨੀ ਸ਼ਰਧਾ ਦਿਨ ਦੀ ਸ਼ੁਰੂਆਤ ਹੁੰਦੀ ਸੀ ਤਾਂ ਸਾਡੀਆਂ ਬਜ਼ੁਰਗੋ ਮਾਵਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਕੇ ਦਿਨ ਦੀ ਸ਼ੁਰੂਆਤ ਕਰਦੀਆਂ ਸੀ ਨਾਲੇ ਦੁੱਧ ਰਿੜਕਣੇ ਤੇ ਨਾਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਜਿਵੇਂ ਹਾਲ ਨੂੰ ਖੇਤਾਂ ਦੇ ਵਿਚ ਲੈ ਕੇ ਜਾਣਾ ਤਾਂ ਪਿਓ ਨੇ ਬਾਪੂ ਨੇ ਵਾਹਿਗੁਰੂ ਦੇ ਨਾਮ ਤੋਂ ਸ਼ੁਰੂ ਕਰਨਾ ਸੋ ਕਿੰਨੀ ਚੇਂਜ ਕਿੰਨਾ ਸਾਰਾ ਕੁਛ ਸਮੇਂ ਦੇ ਨਾਲ ਬਦਲਾਓ ਆ ਗਿਆ ਸੋ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ਦੇ ਵਿਚ ਉਸ ਅਕਾਲ ਪੁਰਖ ਵਾਹਿਗੁਰੂ ਇੱਕ ਪਰਮਾਤਮਾ ਤੇ ਪੰਜਵੇਂ ਜਾਮੇ ਦੇ ਵਿਚ ਸ਼ਹੀਦੀ ਤੇ ਛੇਵੇਂ ਜਾਮੇ ਦੇ ਵਿਚ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਰਾਜਨੀਤੀ ਤੇ ਧਰਮ ਸਾਡੇ ਲਈ ਜ਼ਰੂਰੀ ਆ ਪਰ ਰਾਜਨੀਤੀ ਧਰਮ ਦਾ ਘੋੜਾ ਪਰ ਅੱਜ ਸਾਡੀ ਬਦਕਿਸਮਤੀ ਆ ਕਿ ਸਾਡੇ ਅਖੌਤੀ ਲੀਡਰਾਂ ਨੇ ਧਰਮ ਨੂੰ ਵਰਤਣਾ ਸ਼ੁਰੂ ਕਰਤਾ ਰਾਜਨੀਤੀ ਦੇ ਲਈ ਜੋ ਸਾਨੂੰ ਪਰੰਪਰਾ ਨਾਨਕ ਪਾਤਸ਼ਾਹ ਨੇ ਸਾਡੇ ਗੁਰੂ ਪਾਤਸ਼ਾਹਾਂ ਨੇ ਸਿਖਾਈ ਸੀ ਦੱਸੀ ਸੀ ਸੰਗਤ ਤੇ ਪੰਗਤ ਦਾ ਉਪਦੇਸ਼ ਉਹ ਕੰਸੈਪਟ ਅੱਜ ਅਸੀਂ ਭੁੱਲ ਗਏ ਹਾਂ ਅੱਜ ਕੋਈ ਵੱਡੇ ਮਹਿਮਾਨ ਆਉਂਦੇ ਆ ਤਾਂ ਉਹਨਾਂ ਦੇ ਲਈ ਅਲੱਗ ਤੌਰ ਤੇ ਖਾਣੇ ਤਿਆਰ ਕੀਤੇ ਜਾਂਦੇ ਆ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਆ ਇਹ ਬਹੁਤੇ ਗੁਰੂ ਘਰਾਂ ਦੇ ਵਿਚ ਇਹੋ ਜਿਹਾ ਸਿਸਟਮ ਚੱਲ ਰਿਹਾ ਤੁਸੀਂ ਸ਼ਰਧਾ ਦੇ ਨਾਲ ਗੁਰੂ ਘਰੇ ਜਾਂਦੇ ਹੋ ਤੇ ਬਹੁਤ ਵਾਰ ਹੁੰਦਾ ਕਿ ਤੁਹਾਨੂੰ ਉੱਥੇ ਰਹਿਣ ਲਈ ਕਮਰਾ ਵੀ ਨਹੀਂ ਮਿਲਦਾ ਤੇ ਫਿਰ ਜਦੋਂ ਆਪਾਂ ਗੱਲ ਕਰਦੇ ਹਾਂ ਇੱਥੇ ਅਨੇਕਾਂ ਜਿਹੜੇ ਕਮਰੇ ਬਣਾਏ ਗਏ ਆ ਸ਼ਰਧਾਲੂਆਂ ਦੇ ਲਈ ਬਣਾਏ ਗਏ ਆ ਤੇ ਫਿਰ ਕੁਛ ਰਹਿਣ ਦਿਲ ਜਿਹੜੇ ਉੱਥੇ ਸੇਵਾਦਾਰ ਆ ਉਹ ਕਹਿੰਦੇ ਆ ਕਿ ਕਮਰੇ ਤਾਂ ਖਾਲੀ ਪਏ ਆ ਅੱਜ ਫਲਾਨੇ ਲੀਡਰ ਆ ਰਹੇ ਆ ਫਲਾਨੇ ਜਥੇਦਾਰ ਆ ਰਹੇ ਆ ਉਹਨਾਂ ਦੇ ਨਾਲ ਇੰਨੀ ਕੁ ਸੰਗਤ ਹੈ ਇਹਦੇ ਕਰਕੇ ਜਿਹੜੇ ਕਮਰੇ ਉਹ ਖਾਲੀ ਰੱਖੇ ਹੋਏ ਹੈਗੇ ਆ ਸੋ ਇਸ ਥਾਂ ਤੇ ਵੀ ਜਿਹੜਾ ਇਹ ਕੰਸੈਪਟ ਸੀਗਾ ਸੰਗਤ ਤੇ ਪੰਗਤ ਦਾ ਤੇ ਹਰ ਇੱਕ ਨੂੰ ਜੋ ਸ਼ਰਨ ਵਾਲਾ ਸੀਗਾ ਇਸ ਗੁਰੂ ਘਰੇ ਸ਼ਰਨ ਮਿਲੂਗੀ ਤੇ ਇਹ ਸਾਡੇ ਜਿਹੜੇ ਅਖੌਤੀ ਜਥੇਦਾਰ ਅਖੌਤੀ ਲੀਡਰ ਜਿਨ੍ਹਾਂ ਦੇ ਹੱਥ ਇਹਨਾਂ ਦੀ ਵਾਗਡੋਰ ਆਈ ਵੀ ਆ ਇਹਨਾਂ ਨੇ ਕਨਸੈਪਟ ਟੋਟਲੀ ਚੇਂਜ ਕਰਤੇ ਆ। ਦਸਵੇਂ ਪਾਤਸ਼ਾਹ ਦਸਵੇਂ ਜਾਮੇ ਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਤਲਵਾਰ ਹੈ ਦੇਗ ਹੈ ਤੇਗ ਹੈ ਉਹ ਚੱਕਣੀ ਦਿਖਾਈ ਆ ਕਿ ਜ਼ੁਲਮ ਦਾ ਜਿਹੜਾ ਟਾਕਰਾ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤੇ ਫਿਰ ਇਹ ਤੇਜ਼ ਚੱਕਣੀ ਪੈਂਦੀ ਹੈ। ਸੋ ਨਾਨਕ ਪਾਤਸ਼ਾਹ ਪਹਿਲੇ ਜਾਮੇ ਤੋਂ ਲੈ ਕੇ ਤੇ ਦਸਵੇਂ ਜਾਮੇ ਤੱਕ ਅਲੱਗ ਅਲੱਗ ਰੂਪਾਂ ਦੇ ਵਿੱਚ ਆ ਕੇ ਸਾਨੂੰ ਉਹਨਾਂ ਨੇ ਹਰ ਇੱਕ ਚੀਜ਼ ਸਮਝਾਈ ਹੈ। ਸਾਡੀ ਇੱਕ ਵਿਲੱਖਣ ਕੌਮ ਵਿਲੱਖਣ ਸ਼ਖਸੀਅਤ ਜਿਹੜੀ ਕਿ ਦੁਨੀਆਂ ਭਰ ਦੇ ਵਿੱਚ ਨਿਆਰੀ ਆ ਇਸ ਨੂੰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇੱਕ ਖਾਲਸੇ ਦਾ ਰੂਪ ਦਿੱਤਾ। ਤੇ ਅੱਜ ਅਸੀਂ ਸਾਡੇ ਕੁਛ ਭਟਕੇ ਹੋਏ ਬੱਚੇ ਭਟਕੇ ਹੋਏ ਵੀਰ ਉਹ ਆਪ ਇਸ ਰੂਪ ਨੂੰ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਵਿਗਾੜ ਰਹੇ ਆ। ਅੱਜ ਉਹ ਪੰਜਾਬ ਦਾ ਰਾਖਾ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਸੀ, ਦੂਜੇ ਧਰਮਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਸੀ, ਤੇ ਅੱਜ ਅਸੀਂ ਸਾਡੇ ਕੁਛ ਅਖੌਤੀ ਸਿੰਗਰਾਂ ਨੇ ਮੈਥੋਂ ਕਹਿ ਨਹੀਂ ਹੁੰਦਾ ਲੱਕ 28 ਕਹਿ ਲਓ ਤੇ ਚਾਹੇ ਅਸੀਂ ਆ ਹੋਰ ਦੇਖਦੇ ਹਾਂ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹਨਾਂ ਨੂੰ ਕਿਸ ਰੂਪ ਦੇ ਵਿੱਚ ਲਿਆ ਕੇ ਪੇਸ਼ ਕੀਤਾ ਜਾਂਦਾ। ਸੋ ਸਾਨੂੰ ਮਾਣ ਹੋਣਾ ਚਾਹੀਦਾ ਪਾਤਸ਼ਾਹਾਂ ਤੇ ਜਿਨ੍ਹਾਂ ਨੇ ਸਾਨੂੰ ਇੱਕ ਵਿਲੱਖਣ ਪਹਿਚਾਣ ਦਿੱਤੀ ਹੈ। ਪਰ ਕਹਿੰਦੇ ਪੰਜੀ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ, ਅੱਜ ਵੀ ਸਾਨੂੰ ਆਪਣੀ ਕੌਮ ਤੇ ਮਾਣ ਹੈ ਕਿ ਅਸੀਂ ਇਹਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਕੇ ਚਾਹੇ ਆਸਟ੍ਰੇਲੀਆ ਅਮੈਰੀਕਾ ਕੈਨੇਡਾ ਨਿਊਜ਼ੀਲੈਂਡ ਹੈ ਅੱਜ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਸਾਡੀ ਕੌਮ ਦੇ ਅੱਗੇ ਸਿਜਦਾ ਕਰਦੀਆਂ, ਸਾਨੂੰ ਪਾਰਲੀਮੈਂਟਾਂ ਦੇ ਵਿੱਚ ਸਤਿਕਾਰ ਦਿੱਤਾ ਜਾਂਦਾ, ਮਾਣ ਦਿੱਤਾ ਜਾਂਦਾ, ਫਖਰ ਦੇ ਨਾਲ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਅਸੀਂ ਦਸਵੇਂ ਪਾਤਸ਼ਾਹ ਦੇ ਵਾਰਸ ਸਿੱਖ ਕੌਮ ਦੇ ਵਾਰਸ ਸਿੱਖ ਹੈ। ਸੋ ਇਹ ਲੋਕ ਸਾਡੀਆਂ ਦਿੱਤੀਆਂ ਸੇਵਾਵਾਂ ਨੂੰ ਚਾਹੇ ਅਸੀਂ ਕਿਸੇ ਥਾਂ ਤੇ ਲੰਗਰ ਲਾਉਣੇ ਆ, ਚਾਹੇ ਅਸੀਂ ਕਿਸੇ ਥਾਂ ਤੇ ਲੋੜਵੰਦਾਂ ਦੀ ਮਦਦ ਕਰਦੇ ਹਾਂ ਤੇ ਚਾਹੇ ਸਾਨੂੰ ਕਿਸੇ ਥਾਂ ਤੇ ਕਿਸੇ ਬੱਚੇ ਦੀ ਜਾਨ ਬਚਾਉਣ ਦੇ ਲਈ ਸਾਨੂੰ ਆਪਣੀ ਦਸਤਾਰ ਵੀ ਲਾਉਣੀ ਪੈਂਦੀ ਹੈ। ਸੋ ਫਿਰ ਇਹਨਾਂ ਸਰਕਾਰਾਂ ਦਾ ਇੰਨਾ ਮਾਣ ਸਤਿਕਾਰ ਸਾਨੂੰ ਮਿਲਦਾ। ਸੋ ਪਰਮਾਤਮਾ ਨੇ ਸਾਨੂੰ ਬੜੀਆਂ ਦਾਤਾਂ ਦਿੱਤੀਆਂ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਚਾਹੇ ਅਸੀਂ ਅੱਜ ਆਪਣੇ ਘਰ ਦੇ ਵਿੱਚ ਅਸੀਂ ਆਪਣੇ ਦੇਸ਼ ਪੰਜਾਬ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਸਾਡੇ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਲਾਗੂ ਹੋ ਰਹੇ ਆ, ਸਾਡੇ ਵਾਸਤੇ ਹੋਰ ਤੇ ਵੱਧ ਗਿਣਤੀ ਵਾਸਤੇ ਹੋਰ। ਸੋ ਇਹ ਸਾਰੀਆਂ ਜਿਹੜੀਆਂ ਚਾਲਾਂ ਹੈ, ਇਹ ਚਲਾਕ ਜਿਹੜੇ ਲੀਡਰ ਹੈ ਜਿਹੜੇ ਧਰਮ ਦੇ ਨਾਂ ਤੇ ਲੜਾਉਂਦੇ ਆ, ਵਖਰੇਵੇਂ ਪੈਦਾ ਕਰਦੇ ਆ ਆਪਣੀਆਂ ਚੰਦ ਵੋਟਾਂ ਦੇ ਵਾਸਤੇ। ਸੋ ਪਾਤਸ਼ਾਹਾਂ ਨੇ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਸਿਖਾਈ ਆ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ, ਸਾਨੂੰ ਉਪਦੇਸ਼ ਦਿੱਤਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰੀਏ। ਸੋ ਨਾਨਕ ਪਾਤਸ਼ਾਹ ਦੇ ਉਪਦੇਸ਼ ਤੇ ਦਸਵੇਂ ਜਾਮੇ ਦੇ ਵਿੱਚ ਦਸ਼ਮੇਸ਼ ਪਿਤਾ ਦੇ ਉਪਦੇਸ਼ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਨਾ ਅਸੀਂ ਜ਼ੁਲਮ ਕਰਨਾ ਤੇ ਨਾ ਸਹਿਣਾ, ਗਊ ਗਰੀਬ ਦੀ ਅਸੀਂ ਰੱਖਿਆ ਕਰਨੀ ਆ, ਲੋੜਵੰਦ ਦੀ ਅਸੀਂ ਮਦਦ ਕਰਨੀ ਆ, ਫਿਰ ਦੇਖੋ ਕਿੰਨਾ ਆਨੰਦ ਆਉਂਦਾ, ਕਿੰਨਾ ਸਵਾਦ ਆਉਂਦਾ ਜ਼ਿੰਦਗੀ ਜਿਉਣ ਦਾ। ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਰਵਾਂਗੇ। ਸੋ ਆਓ ਇੱਕ ਅਗਲਾ ਗੀਤ ਆਰਫ ਸੁਲਹਾਰ ਦੀ ਆਵਾਜ਼ ਦੇ ਵਿੱਚ ਸੁਣਦੇ ਹੈ, ਖਾਲੀ ਆਏ ਖਾਲੀ ਜਾਣਾ।
ਲਈ ਖੋਜਿਆ
ਦੁਨੀਆਂ ਦਾ ਮੇਲਾ ਸਭ ਲਈ ਇੱਕੋ ਜਿਹਾ, ਖਾਲੀ ਆਏ ਖਾਲੀ ਜਾਣਾ। ਬਹੁਤ ਖੂਬ ਗਾਇਆ। ਬਾਕੀ ਅਸੀਂ ਕਹਿੰਦੇ ਤਾਂ ਸਾਰੇ ਆ, ਗੱਲਾਂ ਤਾਂ ਅਸੀਂ ਸਾਰੇ ਕਰਦੇ ਆ ਕਿ ਇੱਥੋਂ ਖਾਲੀ ਹੱਥ ਆਏ ਆ ਤੇ ਖਾਲੀ ਹੱਥ ਜਾਣਾ, ਪਰ ਇਸ ਤੇ ਅਸੀਂ ਕਦੇ ਕੰਮ ਨਹੀਂ ਕੀਤਾ। ਅਖੀਰ ਫਿਰ ਸਾਡੇ ਵਿਚ ਉਹੀ ਮੈਂ ਮੇਰੀ ਆ ਜਾਂਦੀ ਹੈ, ਵੱਡਾ ਛੋਟਾ ਆ ਜਾਂਦਾ, ਮੈਂ ਵੱਡਾ ਹੈ ਤੇ ਦੂਜੇ ਨੂੰ ਅਸੀਂ ਨੀਚਾ ਦਿਖਾਉਣ ਵਾਸਤੇ ਕੀ ਕੁਛ ਕਰਦੇ ਆ। ਮੇਰੇ ਕੋਲ ਵੱਧ ਤੋਂ ਵੱਧ ਧਨ ਦੌਲਤ ਹੋਵੇ, ਐਸ਼ੋ ਇਸ਼ਰਤ ਦੀਆਂ ਚੀਜ਼ਾਂ ਹੋਣ, ਪੈਸਾ ਹੋਵੇ, ਅਗਲੀਆਂ ਪੀੜੀਆਂ ਵਾਸਤੇ ਵੀ ਮੈਂ ਜੋੜ ਕੇ ਛੱਡਿਆ, ਪਰ ਉਸ ਦੇ ਲਈ ਚਾਹੇ ਮੈਨੂੰ ਦੂਜੇ ਦਾ ਕਤਲ ਹੀ ਕਿਉਂ ਨਾ ਕਰਨਾ ਪਵੇ, ਉਹਨੂੰ ਭੁੱਖਾ ਹੀ ਮੇਰੀ ਖਾਤਰ ਕਿਉਂ ਨਾ ਸੌਣਾ ਪਵੇ। ਉਸ ਚੀਜ਼ ਦਾ ਅਸੀਂ ਕਦੇ ਵੀ ਅਹਿਸਾਸ ਨਹੀਂ ਕਰਦੇ। ਸਾਨੂੰ ਪਰਮਾਤਮਾ ਨੇ ਜਿਸ ਮਕਸਦ ਵਾਸਤੇ ਇੱਥੇ ਭੇਜਿਆ, ਉਸ ਨੂੰ ਅਸੀਂ ਦਿਲੋਂ ਕਦੇ ਵੀ ਸਵੀਕਾਰ ਨਹੀਂ ਕਰਦੇ। ਹਾਂ, ਜਿਵੇਂ ਆਪਾਂ ਦੇਖਦੇ ਹਾਂ ਵੱਡੇ ਵੱਡੇ ਲੀਡਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਕਈ ਅਖੌਤੀ ਵਿਦਵਾਨ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਸਾਨੂੰ ਆਹ ਕਰਨਾ ਚਾਹੀਦਾ, ਸਾਨੂੰ ਉਹ ਕਰਨਾ ਚਾਹੀਦਾ, ਜਿਹੜੀ ਜ਼ਿੰਦਗੀ ਆ, ਜਿਹੜੀ ਮੌਤ ਹੈ, ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਆ। ਸੋ ਗੱਲਾਂ ਤਾਂ ਬੜੀਆਂ ਕੀਤੀਆਂ ਜਾਂਦੀਆਂ, ਲੀਡਰਾਂ ਵੱਲੋਂ ਵੀ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਮੈਂ ਜਨਤਾ ਦਾ ਸੇਵਕ ਹਾਂ, ਜਨਤਾ ਦੀ ਸੇਵਾ ਮੈਂ ਕਰ ਰਿਹਾ, ਕੱਤ ਰਿਹਾ, ਪਰ ਧਿਆਨ ਸਾਰਾ ਆਪਦੇ ਪਰਿਵਾਰ ਤੇ ਆਪਦੇ ਬੱਚਿਆਂ ਤੇ ਕੇਂਦਰਿਤ ਰਹਿੰਦਾ ਕਿ ਇਹਨਾਂ ਲਈ ਮੈਂ ਜਿੰਨਾ ਵੀ ਵੱਧ ਤੋਂ ਵੱਧ ਧਨ ਦੌਲਤ ਇਕੱਠੀ ਕਰ ਸਕਾਂ ਕਰ ਜਾਂ। ਜਦੋਂ ਅਸੀਂ ਕਿਸੇ ਦੇ ਸੰਸਕਾਰ ਤੇ ਸ਼ਮਸ਼ਾਨ ਘਾਟ ਤੇ ਜਾਂਦੇ ਹਾਂ ਤਾਂ ਕੁਛ ਪਲ ਦੇ ਲਈ ਉਹ ਸਾਰਾ ਨਜ਼ਾਰਾ ਸਾਡੀਆਂ ਅੱਖਾਂ ਦੇ ਅੱਗੇ ਘੁੰਮ ਜਾਂਦਾ। ਤੇ ਫਿਰ ਆਪਾਂ ਨੂੰ ਵਾਕਈ ਲੱਗਦਾ ਕਿ ਆਹ ਜਿਹੜਾ ਮੇਰਾ ਸਾਥੀ ਸੀ, ਸੱਜਣ ਸੀ, ਰਿਸ਼ਤੇਦਾਰ, ਮਿੱਤਰ ਜੋ ਵੀ ਸੀ, ਕਿ ਅੱਜ ਇਹ ਇੱਕ ਰਾਸ ਹੋ ਰਿਹਾ ਤੇ ਕੱਲ ਨੂੰ ਮੈਂ ਵੀ ਹੋ ਜਾਣਾ। ਪਰ ਉਹ ਕੁਛ ਚੰਦ ਮਿੰਟਾਂ ਦਾ ਜਿਹੜੀ ਸੋਚ ਵਿਚਾਰ ਸਾਡੇ ਦਿਮਾਗ ਦੇ ਵਿੱਚ ਚੱਲਦੀ ਹੈ, ਤੇ ਉਸ ਤੋਂ ਮਗਰੋਂ ਜਦੋਂ ਅਸੀਂ ਗੱਡੀ ਦੇ ਵਿੱਚ ਬਹਿ ਕੇ ਤੁਰ ਪੈਂਦੇ ਹਾਂ ਤੇ ਫਿਰ ਉਹੀ ਸਾਡੇ ਕੰਮ ਧੰਦੇ ਰੁਝੇਵੇਂ ਉਵੇਂ ਚੱਲਣੇ ਸ਼ੁਰੂ ਹੋ ਜਾਂਦੇ ਆ। ਕਿਰਤ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਆ, ਸਾਨੂੰ ਜ਼ਰੂਰ ਕਿਰਤ ਕਰਨੀ ਚਾਹੀਦੀ ਹੈ, ਪਰ ਆਪਣੀ ਮਿਹਨਤ ਦੇ ਨਾਲ, ਕਿਸੇ ਦਾ ਹੱਕ ਮਾਰ ਕੇ ਨਹੀਂ। ਸਾਨੂੰ ਤਾਂ ਪਾਤਸ਼ਾਹਾਂ ਨੇ ਕਿੱਡੀ ਵੱਡਾ ਸੰਦੇਸ਼ ਦਿੱਤਾ, ਕਿੱਡਾ ਵੱਡਾ ਸੰਕਲਪ ਦਿੱਤਾ, ਕਿੱਡੀ ਵੱਡੀ ਥੌਟ ਦਿੱਤੀ ਹੈ। ਅਸੀਂ ਕਿੱਡੇ ਅਮੀਰ ਆ ਇਸ ਧਰਮ ਦੇ ਪੱਖੋਂ, ਸਾਨੂੰ ਇੱਕ ਵਿਲੱਖਣ ਸ਼ਖਸੀਅਤ ਦਿੱਤੀ ਹੈ। ਸੋ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਇਨਸਾਨੀਅਤ ਨੂੰ ਪਿਆਰ ਕਰਨਾ, ਹਰ ਇੱਕ ਨੂੰ ਇਨਸਾਨ ਸਮਝ ਕੇ ਚੱਲਣਾ। ਪਰ ਅਸੀਂ ਦੇਖਦੇ ਹਾਂ ਕਿ ਕੁਛ ਲੋਕ ਬੜੀ ਚਲਾਕੀ ਦੇ ਨਾਲ ਸਾਡੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਹੜੇ ਤਰੀਕੇ ਦੇ ਨਾਲ ਵੰਡੀਆਂ ਪਾਈਆਂ ਜਾਣ, ਸਾਨੂੰ ਕਿਹੜੇ ਤਰੀਕੇ ਦੇ ਨਾਲ ਵੰਡਿਆ ਜਾਵੇ ਤਾਂ ਜੋ ਉਹ ਆਪਣੀਆਂ ਕੁਰਸੀਆਂ, ਆਪਣੇ ਪੈਸੇ, ਆਪਣੀਆਂ ਗੱਡੀਆਂ, ਆਪਣੇ ਕਾਰੋਬਾਰ ਵਧੀਆ ਤਰੀਕੇ ਨਾਲ ਚਲਾ ਸਕਣ। ਸੋ ਪਿੱਛੇ ਜੇ ਮੈਂ ਇੱਕ ਅੰਮ੍ਰਿਤਸਰ ਤੋਂ ਕੋਈ ਸੁਧੀਰ ਸੂਰੀ ਨਾਂ ਦਾ ਬੰਦਾ, ਉਹ ਬੜੇ ਲੰਬੇ ਟਾਈਮ ਤੋਂ ਬੜੀਆਂ ਗਲਤ ਤਰ੍ਹਾਂ ਦੀਆਂ ਸਟੇਟਮੈਂਟ ਦੇ ਰਿਹਾ ਲੋਕਾਂ ਨੂੰ ਆਪਸ ਦੇ ਵਿੱਚ ਭੜਕਾਉਣ ਵਾਸਤੇ, ਲੜਾਉਣ ਵਾਸਤੇ। ਸ਼ਿਵ ਸੈਨਾ ਦਾ ਉਹ ਕੋਈ ਵਰਕਰ ਹੈ, ਪ੍ਰਧਾਨ ਹੈ, ਇਸੇ ਤਰ੍ਹਾਂ ਨਿਸ਼ਾਂਤ ਸ਼ਰਮਾ, ਕੋਈ ਹੋਰ ਵੀ ਹੈਗੇ ਇਹਦੇ ਨਾਲ ਦੋ ਚਾਰ ਜਾਣੇ ਇਹੋ ਜਿਹੇ। ਪਰ ਮੈਂ ਇੱਥੇ ਸਾਰੀ ਸਿੱਖ ਸੈਨਾ ਦੇ ਜਿਹੜੇ ਆਗੂ ਹੈ ਜਾਂ ਪ੍ਰਧਾਨ ਹੈ ਉਹਨਾਂ ਨੂੰ ਗਲਤ ਨਹੀਂ ਕਹਿੰਦਾ। ਨਿੱਜੀ ਤੌਰ ਤੇ ਹਰ ਇੱਕ ਦਾ ਹੱਕ ਹੈ ਬੋਲਣਾ, ਕਰਨਾ, ਆਪਣੇ ਵਿਚਾਰ ਰੱਖਣੇ, ਪਰ ਗਲਤ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੰਡੀਆਂ ਪਾਉਣੀਆਂ ਉਹ ਸਰਾਸਰ ਗਲਤ ਹੈ। ਸੋ ਕਈ ਅਜਿਹੇ ਵੀ ਆਗੂ ਸ਼ਿਵ ਸੈਨਾ ਦੇ ਅੱਗੇ ਆਏ ਆ ਜਿਨ੍ਹਾਂ ਨੇ ਉਸ ਦੀ ਵਿਰੋਧਤਾ ਕੀਤੀ ਆ, ਇਹ ਸਹੀ ਗੱਲ ਨੂੰ ਸਹੀ ਕਿਹਾ। ਸੋ ਇਹੋ ਜਿਹੇ ਗੰਦੇ ਲੋਕ ਆਪਣੀਆਂ ਸਿਕਿਉਰਿਟੀਆਂ ਲੈਣ ਵਾਸਤੇ, ਆਪਣੇ ਬਿਜ਼ਨਸ ਵਧਾਉਣ ਵਾਸਤੇ, ਆਪਣੇ ਕਾਰੋਬਾਰ ਵਧਾਉਣ ਵਾਸਤੇ ਸਾਡੇ ਵਿੱਚ ਨਫ਼ਰਤ ਫੈਲਾ ਰਹੇ ਆ, ਵੱਡੀਆਂ ਪਾ ਰਹੇ ਆ। ਇੱਥੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰਾਂ ਨੂੰ ਕੀ ਦਿਸਦਾ ਨੀ। ਇਹੀ ਸੂਰੀ ਸੀ ਜਿਹੜਾ ਪਹਿਲਾਂ ਅਕਾਲੀ ਸਰਕਾਰ ਵੇਲੇ ਤਰ੍ਹਾਂ ਤਰ੍ਹਾਂ ਦੀ ਭਗਾਈ ਮਾਰਦਾ ਸੀ, ਜਾਂ ਜਿਹੜਾ ਨਿਸ਼ਾਂਤ ਸ਼ਰਮਾ ਹੈ, ਤੇ ਇਹੀ ਇਹ ਕਾਂਗਰਸ ਦੀ ਸਰਕਾਰ ਵੇਲੇ ਮਾਰ ਰਹੇ ਆ। ਇਹਨਾਂ ਨੂੰ ਕਾਹਦੀਆਂ ਸੁਰੱਖਿਆ ਦਿੱਤੀਆਂ ਜਾਂਦੀਆਂ, ਕਿਹੜੀ ਚੀਜ਼ ਦੀਆਂ ਇਹਨਾਂ ਨੂੰ ਸੁਰੱਖਿਆ ਦਿੱਤੀਆਂ ਜਾਂਦੀਆਂ ਕਿ ਤੁਹਾਨੂੰ ਅਸੀਂ ਸੁਰੱਖਿਆ ਦੇ ਰਹੇ ਹਾਂ ਕਿ ਤੁਸੀਂ ਨਫ਼ਰਤ ਫੈਲਾਓ ਲੋਕਾਂ ਦੇ ਵਿੱਚ, ਲੋਕਾਂ ਦੇ ਵਿੱਚ ਪਾੜ ਵਧਾਓ, ਇਹਨਾਂ ਗੱਲਾਂ ਦੀ ਸੁਰੱਖਿਆ ਦਿੱਤੀ ਜਾਂਦੀ ਹੈ। ਸੋ ਪਤਾ ਨੀ ਸਾਡੇ ਜਿਹੜੇ ਅਖੌਤੀ ਸਾਡੇ ਧਰਮ ਦੇ ਆਗੂ ਹੈ, ਇਹ ਵੀ ਉਹੀ ਗੱਲ ਹੈ ਕਿ ਇਹਨਾਂ ਨੇ ਇੱਕ ਧਰਮ ਨੂੰ ਆਪਦਾ ਘੋੜਾ ਬਣਾਇਆ ਗਿਆ ਰਾਜਨੀਤੀ ਦੇ ਤੌਰ ਤੇ। ਇਹਨਾਂ ਨੂੰ ਇਹ ਨੀ ਪਤਾ ਕਿ ਜੋ ਮਰਜ਼ੀ ਅਸੀਂ ਕਰ ਲਈਏ, ਕੱਟ ਲਈਏ, ਇੱਕ ਦਿਨ ਅਸੀਂ ਉਸ ਅਕਾਲ ਪੁਰਖ ਦੀ ਕਚਹਿਰੀ ਚ ਜਾਣਾ। ਉਸ ਕਚਹਿਰੀ ਦੇ ਵਿੱਚ ਤਾਂ ਸਾਰੇ ਨਿਬੇੜੇ ਹੋਣੇ ਆ। ਉਹਦੀ ਕਹਿੰਦੇ ਜਿਹੜੀ ਚੱਕੀ ਹੈ ਚੱਲਦੀ ਤਾਂ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ। ਇਹਨਾਂ ਨੂੰ ਡਰਨਾ ਚਾਹੀਦਾ, ਸਗੋਂ ਇਹਨਾਂ ਦੇ ਵੱਡੇ ਫਰਜ਼ ਬਣਦੇ ਆ, ਇਹਨਾਂ ਸਰਕਾਰਾਂ ਦੇ ਵੱਡੇ ਫਰਜ਼ ਬਣਦੇ ਆ। ਜਦੋਂ ਇਹਨਾਂ ਨੇ ਚਾਰ ਵੋਟਾਂ ਲੈਣੀਆਂ ਹੁੰਦੀਆਂ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਧਰਮ ਦੇ ਤੌਰ ਤੇ ਵੋਟਾਂ ਲਈਆਂ ਜਾਂਦੀਆਂ। ਉਦੋਂ ਸਾਰੀਆਂ ਅਗਲੀਆਂ ਪਿਛਲੀਆਂ ਗੱਲਾਂ ਯਾਦ ਆ ਜਾਂਦੀਆਂ ਤੇ ਜਦੋਂ ਇਹ ਸੱਤਾ ਦੀ ਕੁਰਸੀ ਤੇ ਬੈਠ ਜਾਂਦੇ ਆ ਤੇ ਉਦੋਂ ਸਭ ਕੁਛ ਇਹਨਾਂ ਨੂੰ ਭੁੱਲ ਜਾਂਦਾ। ਇਹੋ ਜਿਹੜੇ ਲੋਕ ਹੈ, ਸੂਰੀ ਵਰਗੇ ਜਿਹੜੇ ਲੋਕ ਹੈ, ਨਿਸ਼ਾਂਤ ਸ਼ਰਮਾ ਵਰਗੇ ਲੋਕ ਹੈ, ਜਿਹੜੇ ਧਰਮਾਂ ਦੇ ਵਿੱਚ ਵੰਡੀਆਂ ਪਾ ਰਹੇ ਆ। ਕੁਛ ਮੈਂ ਹਿੰਦੂ ਵੀਰਾਂ ਦੀਆਂ ਵੀਡੀਓ ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਤੇ ਦੇਖੀਆਂ ਤੇ ਬਾ ਕਮਾਲ ਵਾਕੇ ਸਿਰ ਸਿੱਜਦਾ ਹੁੰਦਾ ਉਹਨਾਂ ਦੇ ਅੱਗੇ ਕਿ ਉਹਨਾਂ ਨੇ ਇਹਨੂੰ ਇੰਨੀਆਂ ਲਾਹਨਤਾਂ ਪਾਈਆਂ, ਇੰਨੀਆਂ ਫਟਕਾਰਾਂ ਪਾਈਆਂ। ਸੋ ਉਹਨਾਂ ਵੀਰਾਂ ਨੂੰ ਨਮਸਕਾਰ ਹੈ ਜਿਹੜੇ ਵੀਰ ਹੱਕ ਸੱਚ ਦਾ ਦੀ ਥਾਂ ਤੇ ਖੜਦੇ ਆ ਜਾਂ ਹਾਂ ਦਾ ਨਾਰਾ ਮਾਰਦੇ ਆ। ਕਦੇ ਕਦੇ ਦਿਲ ਕਰਦਾ ਕਿ ਬਥੇਰੇ ਵੀਰਾਂ ਨੇ ਕਿਹਾ ਕਿ ਇਹਦੀ ਜਿਹੜੀ ਸੁਰੱਖਿਆ ਜੀ ਹੈਗੀ ਆ ਤੁਸੀਂ ਪਾਸੇ ਲਓ, ਇਹਨੂੰ ਸੁਰੱਖਿਆ ਨੂੰ ਪਾਸੇ ਕਰੋ ਤੇ ਸਾਨੂੰ ਇਹਦੇ ਨਾਲ ਦੋ ਦੋ ਹੱਥ ਕਰ ਲੈਣ ਦਿਓ, ਜੇ ਤਾਂ ਅਸੀਂ ਮਰ ਗਏ ਤਾਂ ਇਹਦੇ ਤੇ ਕੋਈ ਪਰਚਾ ਨਾ ਕਰਿਓ, ਤੇ ਜੇ ਇਹਨੂੰ ਮਾਰਤਾ ਤਾਂ ਸਾਨੂੰ ਚਾਹੇ ਫਾਂਸੀ ਲਾ ਦਿਓ। ਪਰ ਸਰਕਾਰਾਂ ਨੂੰ ਇਹ ਚੀਜ਼ਾਂ ਨਹੀਂ ਦਿਸ ਰਹੀਆਂ। ਇਹ ਲੋਕ ਆਪਣੀ ਨਫ਼ਰਤ ਫੈਲਾ ਕੇ ਆਪਣੀਆਂ ਰੋਟੀਆਂ ਸੇਕ ਰਹੇ ਆ। ਸੋ ਇੱਥੇ ਬਣਦੇ ਜਿਹੜੇ ਫਰਜ਼ ਹੈ ਉਹ ਹਰ ਇੱਕ ਨੂੰ ਅਦਾ ਕਰਨੇ ਚਾਹੀਦੇ ਆ। ਸਾਨੂੰ ਵੀ ਆਵਾਮ ਨੂੰ ਬਜਾਏ ਸਰਕਾਰਾਂ ਦੇ ਮੂੰਹ ਵੱਲ ਵੇਖਣ ਦੇ, ਸਾਨੂੰ ਵੀ ਸੜਕਾਂ ਤੇ ਆਉਣਾ ਚਾਹੀਦਾ, ਸਾਨੂੰ ਵੀ ਇਹਨਾਂ ਗੱਲਾਂ ਬਾਤਾਂ ਦੇ ਅਗੇਂਸਟ ਖੜਨਾ ਚਾਹੀਦਾ। ਐਡੀ ਗੰਦੀ ਇਹ ਬੰਦਾ ਸ਼ਬਦਾਵਲੀ ਵਰਤਦਾ, ਕਦੇ ਇਹ ਕਹਿੰਦਾ ਇਹ 2% ਲੋਕ ਆ ਇਹਨਾਂ ਨੂੰ ਕੁਚਲ ਕੇ ਰੱਖ ਦਿਓ, ਤੇ ਉਦੋਂ ਮਗਰੋਂ ਇਹਦੀ ਸਟੇਟਮੈਂਟ ਆਉਂਦੀ ਹੈ ਨਹੀਂ ਨਹੀਂ ਮੈਂ ਸਾਰਿਆਂ ਨੂੰ ਨੀ, ਮੈਂ ਉਹ 2% ਲੋਕ ਗਏ ਸੀ ਜਿਹੜੇ 2% ਇਹਦੇ ਇੰਨੇ ਚਲਾਕ ਬੰਦੇ, ਏਡੇ ਇਹ ਗੰਦੇ ਬੰਦੇ। ਫਿਰ ਇਹ ਪਿੱਛੇ ਜੇ ਕਹਿ ਰਿਹਾ ਵੀ ਨਹੀਂ ਨਹੀਂ ਮੈਂ ਤਾਂ ਉਹ ਗੱਲ ਨੀ ਸੀ ਕਹੀ ਗਈ ਕਿ ਜਿਹੜੀ NRI ਵੀਰਾਂ ਭੈਣਾਂ ਤੇ ਉਹ NRI ਵੀਰ NRI ਵੀਰਾਂ ਦੇ ਕਰਕੇ ਅੱਜ ਬਹੁਤੀਆਂ ਥਾਵਾਂ ਤੇ ਲੰਗਰ ਚੱਲ ਰਹੇ ਆ। NRI ਵੀਰਾਂ ਦੇ ਕਰਕੇ ਅੱਜ ਬਹੁਤੀਆਂ ਥਾਵਾਂ ਤੇ ਲੋੜਵੰਦਾਂ ਦੀ ਮਦਦ ਹੋ ਰਹੀ ਆ। ਤੂੰ ਉਹਨਾਂ ਵੀਰਾਂ ਨੂੰ ਇਹ ਗੰਦੇ ਸ਼ਬਦ ਬੋਲਦਾ ਤੇ ਇੱਥੇ ਸਰਕਾਰਾਂ ਦੇ ਕੋਈ ਫਰਕ ਨਹੀਂ ਪਾਉਂਦੇ। ਸੋ ਲੋਕਾਂ ਨੂੰ ਰੌਲਾ ਪਾਉਣਾ ਪੈਂਦਾ, ਚੀਕਾਂ ਮਾਰਨੀਆਂ ਪੈਂਦੀਆਂ, ਧਰਨੇ ਦੇਣੇ ਪੈਂਦੇ ਆ, ਫਿਰ ਜਾ ਕੇ ਮਜਬੂਰੀ ਵਾਸਤੇ ਇੱਕ ਛੋਟਾ ਜਿਹਾ ਲੰਡੂ ਜਾਂ ਪਰਚਾ ਕੱਟ ਦਿੰਦੇ ਆ ਤੇ ਲੋਕਾਂ ਦੀਆਂ ਜਿਹੜੀ ਪੰਜੂ ਜਿਹੜੇ ਹੰਝੂ ਹੈਗੇ ਆ ਉਹਨਾਂ ਨੂੰ ਪੂੰਝਣ ਵਾਸਤੇ। ਪਰ ਇੱਥੇ ਤੁਸੀਂ ਆਪਣੇ ਜਿਹੜੇ ਫਰਜ਼ ਹੈ ਇਹ ਨਹੀਂ ਸਮਝਦੇ, ਚਾਹੇ ਸਰਕਾਰ ਹੈ ਚਾਹੇ ਸਾਡੀ ਅਫਸਰਸ਼ਾਹੀ ਆ। ਸੋ ਜੇ ਅਸੀਂ ਆਪਣੀ ਜਿਹੜੀ ਕਿਰਤ ਆ ਸਹੀ ਤਰੀਕੇ ਨਾਲ ਨਹੀਂ ਕਰਦੇ, ਤੁਹਾਡੀ ਡਿਊਟੀ ਲਾਈ ਆ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਓ। ਤੁਹਾਡੀ ਡਿਊਟੀ ਇਕੱਲੀ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਪਾਲਣ ਪਲੋਸਣ ਵਾਸਤੇ, ਪਰਿਵਾਰਾਂ ਵਾਸਤੇ ਧਨ ਇਕੱਠਾ ਕਰਨ ਵਾਸਤੇ ਨਹੀਂ ਲੱਗੀ, ਇਹ ਜਨਤਾ ਦੀ ਸੇਵਾ ਕਰਨ ਵਾਸਤੇ ਲੱਗੀ ਆ। ਤੇ ਨਹੀਂ ਤਾਂ ਫਿਰ ਅਗਲੀ ਜਿਹੜੀ ਕਚਹਿਰੀ ਹੈਗੀ ਆ ਉਹਦੇ ਵਾਸਤੇ ਤੁਸੀਂ ਤਿਆਰ ਰਹੋ। ਸੋ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਆਓ ਆਪਾਂ ਇੱਕ ਅਗਲਾ ਗੀਤ ਸੁਣਦੇ ਹਾਂ ਦੀਪ ਕੰਗ ਦੀ ਆਵਾਜ਼ ਦੇ ਵਿੱਚ, ਦੇਈ ਸੁਨੇਹਾ ਮੇਰਾ ਇੱਕ ਪਿੰਡ ਵਾਲੇ ਰਾਹਾਂ ਦਾ। ਇਹ ਨਵਾਂ ਨੌਜਵਾਨ ਗਾਇਕ ਹੈ ਤੇ ਸੋਸ਼ਲ ਮੀਡੀਆ ਤੋਂ ਇਹਦਾ ਸੌਂਗ ਚੱਕਿਆ ਸੀ। ਹਰਮਨ ਰੇਡੀਓ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹੋ ਜਿਹੜੇ ਨਵੇਂ ਆਰਟਿਸਟ ਹੈਗੇ ਆ ਉਹਨਾਂ ਨੂੰ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਲਿਆਂਦਾ ਜਾਵੇ, ਉਹਨਾਂ ਦੀ ਆਵਾਜ਼ ਨੂੰ ਪੇਸ਼ ਕੀਤਾ ਜਾਵੇ। ਸੋ ਅਸੀਂ ਹਮੇਸ਼ਾ ਇਸ ਤਤਪਰ ਰਹਿੰਦੇ ਹਾਂ ਕਿ ਜਿਹੜੇ ਨਵੇਂ ਉੱਭਰ ਰਹੇ ਜਿਹੜੇ ਕਲਾਕਾਰ ਹੈਗੇ ਆ ਉਹਨਾਂ ਨੂੰ ਦੁਨੀਆਂ ਭਰ ਦੀਆਂ ਨਿਗਾਹਾਂ ਦੇ ਵਿੱਚ ਅਸੀਂ ਲਿਆ ਸਕੀਏ। ਸੋ ਆਓ ਸੁਣਦੇ ਹਾਂ ਦੀਪ ਕੰਗ ਦੀ ਆਵਾਜ਼ ਦੇ ਵਿੱਚ, ਦੇਈ ਸੁਨੇਹਾ ਮੇਰਾ ਇੱਕ ਪਿੰਡ ਵਾਲੇ ਰਾਹਾਂ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਦੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਹੁੰਦਾ ਹੈ।
ਸੁਨੇਹਾ ਮੇਰਾ ਇੱਕ ਪਿੰਡ ਵਾਲੇ ਰਾਹਾਂ ਨੂੰ, ਪਿੰਡ ਵਾਲੇ ਰਾਹਾਂ ਨੂੰ, ਕਾਹਦਾ ਗਿਆ ਪਰਦੇ ਦੇਸ ਮੈਂ ਮਿੱਟੀ ਕਰਦਾ ਜਾਵਾਂ ਨੂੰ ਸਹੀ ਸੁਨੇਹਾ ਮੇਰਾ ਇੱਕ ਪਿੰਡ ਵਾਲੇ ਰਹਾਂ ਨੂੰ ਸਾਦਾ ਜਿਹਾ ਪਰਦੇਸ ਮੈਂ ਮਿੱਟੀ ਕਰਦਾ ਜਾਵਾਂ ਨੂੰ ਸਹੀ ਸੁਨੇਹਾ ਮੇਰਾ ਜਿੰਦ ਦਿਆ ਸਾਵਾਂ ਨੂੰ ਕਾਹਦਾ ਗਿਆ ਪਰਦੇਸ ਮੈਂ ਮਿੱਟੀ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਵਾ ਮੇਰਾ ਇੱਕ ਪਿੰਡ ਵਾਲੇ ਰਹਾਂ ਨੂੰ ਕਾਹਦਾ ਗਿਆ ਪਰਦੇਸ ਮੈਂ ਮਿੱਟੀ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਮੇਰਾ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਵਾ ਮੇਰਾ ਇੱਕ ਪਿੰਡ ਵਾਲੇ ਰਹਾਂ ਨੂੰ ਕਾਹਦਾ ਗਿਆ ਪਰਦੇਸ ਮੈਂ ਮਿੱਟੀ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਮੇਰਾ ਕਿੱਦਾਂ ਕੱਢ ਕੇ ਸੁੱਟਦਾ ਸਾਡੇ ਭਰਾਵਾਂ ਨੂੰ ਕਾਹਦਾ ਗਿਆ ਪਰਦੇਸ ਮੈਂ ਮਿੱਟੀ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਵਾ ਮੇਰਾ ਇੱਕ ਪਿੰਡ ਵਾਲੇ ਰਹਾਂ ਨੂੰ ਕਾਹਦਾ ਗਿਆ ਪਰਦੇਸ ਮੈਂ ਮਿੱਟੀ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਮੇਰਾ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਵਾ ਮੇਰਾ ਇੱਕ ਪਿੰਡ ਵਾਲੇ ਰਹਾਂ ਨੂੰ ਕਾਹਦਾ ਗਿਆ ਪਰਦੇਸ ਮੈਂ ਮਿੱਟੀ ਕਰਦਾ ਚਾਵਾਂ ਨੂੰ ਨਹੀਂ ਸੁਨੇਹਾ ਮੇਰਾ
ਬਹੁਤ ਹੀ ਖੂਬਸੂਰਤ ਗਾਇਆ ਦੀਪ ਕੰਜ ਨੇ ਦੇਈ ਸੁਨੇਹਾ ਮੇਰਾ ਇੱਕ ਪਿੰਡ ਵਾਲੇ ਰਹਾਂ ਅੱਜ ਅਸੀਂ ਚਾਹੇ ਮੈਲਬਰਨ ਸਿਡਨੀ ਨਿਊਯਾਰਕ ਦੀਆਂ ਕੈਲੀਫੋਰਨੀਆ ਦੀਆਂ ਸੜਕਾਂ ਤੇ ਸਾਡੀਆਂ ਲਗਜ਼ਰੀ ਗੱਡੀਆਂ ਘੁੰਮਦੀਆਂ ਫਿਰਦੀਆਂ ਤੇ ਚਾਹੇ ਅਸੀਂ ਦੇਖਦੇ ਹਾਂ ਕਿ ਅਸੀਂ ਇੰਨੇ ਡਾਲਰ ਬਣਾ ਲਏ ਇੰਡੀਆ ਦੇ ਹਿਸਾਬ ਦੇ ਨਾਲ ਇੰਨੇ ਪੈਸੇ ਬਣ ਗਏ ਇੰਨੀਆਂ ਤਰੱਕੀਆਂ ਕਰ ਲਈਆਂ ਪਰ ਸਾਡੀ ਰੂਹ ਹਮੇਸ਼ਾ ਸਾਡੇ ਦੇਸ਼ ਦੀ ਧਰਤੀ ਨੂੰ ਦੇਸ਼ ਪੰਜਾਬ ਦੀ ਧਰਤੀ ਨੂੰ ਉਡੀਕਦੀ ਰਹਿੰਦੀ ਆ ਉਹ ਪਿੰਡ ਵਾਲੇ ਕੱਚੇ ਰਾਹ ਉੱਡਦੀ ਧੂੜ ਹਰ ਇੱਕ ਦਾ ਮਨ ਲੋਚਦਾ ਕਿ ਕਾਸ਼ ਮੈਂ ਉਸ ਧੂੜ ਦੇ ਵਿੱਚ ਫਿਰ ਨਹਾਵਾਂ ਉਸ ਕੱਚੇ ਰਾਹਾਂ ਤੇ ਮੈਂ ਫਿਰ ਤੁਰਾਂ ਫਿਰਾਂ ਉਹਨਾਂ ਖੇਤਾਂ ਦੀਆਂ ਡੰਡੀਆਂ ਤੇ। ਅੱਜ ਵੀ ਮੋਢੇ ਤੇ ਕਈ ਚੱਕ ਕੇ ਤੁਰ ਨੂੰ ਜੀ ਕਰਦਾ। ਇਹਨਾਂ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਾਡੇ ਪਿਓ ਦਾਦਿਆਂ ਦੀ ਪਸੀਨਾ ਡੁੱਲਿਆ ਤੇ ਉਹ ਮਾਵਾਂ ਦੇ ਹੱਥ ਅੱਜ ਅੜੀਕਦੇ ਆ ਆਪਦੇ ਪੁੱਤ ਨੂੰ ਰੋਟੀ ਖਵਾਉਣ ਵਾਸਤੇ, ਚੂਰੀ ਖਵਾਉਣ ਵਾਸਤੇ। ਵਾਕਈ ਬਿਲਕੁਲ ਸਹੀ ਕਿਹਾ ਕਿ ਬਾਹਰ ਤਾਂ ਚਾਹੇ ਅਸੀਂ ਤੌਰ ਦੇ ਨਾਲ ਕਹਿਣੇ ਆ ਕਿ ਸਾਡਾ ਪੁੱਤ ਬਾਹਰ ਗਿਆ, ਪਰ ਅੰਦਰੋਂ ਸਾਡੇ ਭੁੱਬ ਨਿਕਲਦੀ ਆ ਜਦੋਂ ਅਸੀਂ ਘਰੇ ਆ ਕੇ ਆਪਣੇ ਪੁੱਤ ਦਾ ਖੜਿਆ ਟਰੈਕਟਰ ਫੋੜ ਦੇਖਦੇ ਆ ਜਿਹਨੂੰ ਖੜੇ ਨੂੰ ਜੰਗਾਲ ਲੱਗ ਜਾਂਦੀ ਆ। ਅੱਜ ਪੈਸੇ ਦਾ ਚਾਹੇ ਸਾਡੇ ਕੋਲ ਘਰੇ ਆ ਗਏ ਡਾਲਰਾਂ ਦੇ ਰੂਪ ਦੇ ਵਿੱਚ ਕਨਵਰਟ ਹੋ ਕੇ, ਪਰ ਘਰਾਂ ਦੇ ਉਹ ਹਾਸੇ ਠੱਠੇ ਮੋਹ ਪਿਆਰ ਉਹ ਅੱਜ ਸਾਡੇ ਕੋਲ ਨੇ। ਅੱਜ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਉਸ ਕੱਚੇ ਘਰਾਂ ਨੂੰ, ਬਾਲੇ ਵਾਲੀਆਂ ਜਿਹੜੀਆਂ ਛੱਤਾਂ ਉਹਨਾਂ ਨੂੰ ਮਿਸ ਕਰਦੇ ਹਾਂ, ਯਾਦ ਕਰਦੇ ਹਾਂ। ਚਾਹੇ ਅਸੀਂ ਉੱਥੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਬਣਾ ਲਈਆਂ, ਮਹਿਲ ਬਣਾ ਲਏ ਆ, ਪਰ ਉਹ ਮਹਿਲ ਆਪਣੇ ਵਾਰਸ ਨੂੰ, ਆਪਣੇ ਸਰਦਾਰ ਨੂੰ ਉਡੀਕ ਰਹੇ ਆ। ਹੁਣ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਇਹ ਸਾਡੀ ਕੀ ਨੌਬਤ ਆਈ ਕਿ ਸਾਨੂੰ ਆਪਣਾ ਜਿਹੜਾ ਘਰ ਬਾਰ ਛੱਡ ਕੇ ਇਹਨਾਂ ਮੁਲਕਾਂ ਦੇ ਵਿੱਚ ਆਉਣਾ ਪਿਆ। ਮੈਂ ਕਹਿਣਾ ਕਿ ਸਾਡੀ ਇੱਕ ਖੁਸ਼ਕਿਸਮਤੀ ਆ ਕਿ ਇਹਨਾਂ ਮੁਲਕਾਂ ਨੇ ਸਾਡੀ ਬਾਂਹ ਫੜੀ ਆ, ਸਾਨੂੰ ਆਸਰਾ ਦਿੱਤਾ, ਸਾਨੂੰ ਇੱਜ਼ਤ ਮਾਣ ਬਰਾਬਰਤਾ ਦੀ ਰਿਸਪੈਕਟ ਦਿੱਤੀ ਆ, ਸਤਿਕਾਰ ਦਿੱਤਾ। ਪਰ ਅੱਜ ਇਹਨਾਂ ਲੀਡਰਾਂ ਨੂੰ ਪੁੱਛਣ ਵਾਲਾ ਹੋਵੇ, ਕੋਈ ਪੁੱਛਣ ਵਾਲਾ ਹੋਵੇ ਇਹਨਾਂ ਲੀਡਰਾਂ ਨੂੰ ਕਿ ਸਾਨੂੰ ਤਾਂ ਮਜਬੂਰ ਹੋ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਘਰ ਵੇਚ ਕੇ ਅੱਜ ਬਾਹਰ ਜਾਣਾ ਪੈ ਰਿਹਾ, ਆਪਣੇ ਆਲਣੇ ਛੱਡ ਕੇ ਬਾਹਰ ਜਾਣਾ ਪੈ ਰਿਹਾ। ਕੀ ਤੁਸੀਂ ਇੱਕ ਮਰਲਾ ਵੀ ਵੇਚਿਆ ਕਦੇ? ਤੁਹਾਡੀਆਂ ਪ੍ਰੋਪਰਟੀਆਂ, ਤੁਹਾਡੀਆਂ ਜ਼ਮੀਨਾਂ ਜਾਇਦਾਦਾਂ, ਤੁਹਾਡੇ ਬੈਂਕ ਬੈਲੈਂਸ, ਤੁਹਾਡੇ ਘਰ ਵਾਲੀਆਂ ਦੇ ਗੋਲਡ, ਤੁਹਾਡੇ ਸ਼ੇਅਰ, ਇਹਨਾਂ ਦੀਆਂ ਗਿਣਤੀਆਂ ਦਿਨ ਬ ਦਿਨ ਵੱਧਦੀਆਂ ਜਾਂਦੀਆਂ। 5 ਸਾਲ ਤੁਸੀਂ ਸਰਕਾਰ ਦਾ, ਸੱਤਾ ਦਾ ਨਸ਼ਾ ਭੋਗਦੇ ਹੋ ਤੇ ਉਹਦੇ ਨਾਲ ਨਾਲ ਓਡੀ ਵੱਡੀ ਜਿਹੜੀ ਕਤਾਰ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਦੀ, ਪ੍ਰੋਪਰਟੀਆਂ ਦੀ ਬਣ ਜਾਂਦੀ ਹੈ। ਅਸੀਂ ਆਵਾਮ, ਅਸੀਂ ਆਮ ਜਨਤਾ, ਅਸੀਂ ਆਮ ਲੋਕ ਅੱਜ ਆਪਣਾ ਘਰ ਛੱਡ ਕੇ, ਵੇਟ ਵੱਟ ਕੇ ਦੂਜੇ ਮੁਲਕਾਂ ਦੇ ਵਿੱਚ ਜਾ ਰਹੇ ਹਾਂ। ਪਰ ਦੇਖੋ, ਇੱਕ ਮਾਂ ਨੂੰ ਜਾਂ ਪੁੱਤ ਨੂੰ, ਮਾਂ ਪਿਓ ਨੂੰ ਆਪਣੇ ਪੁੱਤ ਨਾਲੋਂ, ਆਪਣੇ ਧੀ ਨਾਲੋਂ ਅੱਡ ਹੋ ਕੇ ਰਹਿਣਾ ਕਿੰਨਾ ਔਖਾ ਲੱਗਦਾ, ਤੇ ਉਹ ਬੱਚਾ ਵੀ ਉਹ ਆਪਣੇ ਮਾਂ ਦੀਆਂ ਖਵਾਈਆਂ ਚੂਰੀਆਂ, ਮਾਂ ਦੀਆਂ ਖਵਾਈਆਂ ਰੋਟੀਆਂ, ਸਰੋਂ ਦੇ ਸਾਗ, ਮੱਕੀ ਦੀਆਂ ਰੋਟੀਆਂ ਜਾਂ ਚਟਨੀ ਦੇ ਨਾਲ, ਲਾਲ ਮਿਰਚਾਂ ਦੀ ਕੁੱਟੀ ਚਟਨੀ ਦੇ ਨਾਲ ਮੱਖਣ ਪਾ ਕੇ ਖਾਧੀ ਰੋਟੀ, ਚਾਹੇ ਇੱਥੇ ਪੀਜ਼ੇ ਬਰਗਰਾਂ ਦਾ, ਉਹਨਾਂ ਦੇ ਨਾਲ ਮੇਲ ਨਹੀਂ ਹੁੰਦਾ। ਅੱਜ ਚੰਗੇ ਚੰਗੇ ਰੈਸਟੋਰੈਂਟਾਂ ਦੇ ਵਿੱਚ ਬੈਠ ਕੇ ਅਸੀਂ ਵਧੀਆ ਵਧੀਆ ਖਾਣੇ ਖਾਂਦੇ ਹਾਂ, ਪਰ ਜੋ ਉਹ ਸਵਾਦ, ਜੋ ਉਹ ਆਨੰਦ ਉਸ ਪਿੱਤਲ ਦੀ ਥਾਲੀ ਦੇ ਵਿੱਚ ਖਾਣ ਦਾ ਆਉਂਦਾ ਸੀ, ਉਹ ਅੱਜ ਇੱਥੇ ਨਹੀਂ ਮਿਲਦਾ। ਸੋ ਇਹ ਸਾਰਾ ਇਹਨਾਂ ਸਾਡੇ ਲੀਡਰਾਂ ਦੀ ਬਦੌਲਤ ਸਭ ਕੁਛ ਹੋ ਰਿਹਾ। ਸਾਨੂੰ ਤਕੜੇ ਹੋਣਾ ਪੈਣਾ, ਸਾਨੂੰ ਹਿੰਮਤ ਲਿਆਉਣੀ ਪੈਣੀ ਆ ਕਿ ਅਸੀਂ ਇਹਨਾਂ ਨੂੰ ਕੁਐਸਚਨ ਕਰ ਸਕੀਏ। ਪਿੱਛੇ ਜੇ ਮੈਂ ਸਿਡਨੀ ਇੱਕ ਟੂਰਨਾਮੈਂਟ ਤੇ ਗਿਆ ਕਬੱਡੀ ਦੇ ਤੇ ਮੈਂ ਉਹ ਟੂਰਨਾਮੈਂਟ ਤੇ ਦੇਖਿਆ ਕਿ ਕਬੱਡੀ ਦਾ ਮੈਚ ਚੱਲ ਰਿਹਾ ਸੀ, ਬੜਾ ਵਧੀਆ ਅਰੇਂਜਮੈਂਟ ਕੀਤਾ ਸੀ, ਸਾਰੇ ਲੋਕ ਬੜੇ ਆਨੰਦ ਦੇ ਨਾਲ ਉਹ ਮੈਚ ਦੇਖ ਰਹੇ ਸੀ। ਤੇ ਉੱਥੇ ਕੀ ਦੇਖਦਾ, ਚੱਲਦਾ ਮੈਚ ਕੁਛ ਸਮੇਂ ਲਈ ਰੋਕਿਆ ਗਿਆ। ਮੈਂ ਸੋਚ ਰਿਹਾ ਸੀਗਾ ਕਿ ਸ਼ਾਇਦ ਜਿਹੜਾ ਪਲੇਅਰ ਨੂੰ ਰੈਸਟ ਦਵਾਈ ਜਾ ਰਹੀ ਹੈ ਜਾਂ ਕੋਈ ਜ਼ਰੂਰੀ ਅਨਾਊਂਸਮੈਂਟ ਹੋਊਗੀ, ਪਰ ਦੇਖਿਆ ਉਹਨਾਂ ਨੇ ਇੰਡੀਆ ਤੋਂ ਇੱਕ ਯੂਪੀ ਦੇ ਮਨਿਸਟਰ ਨੂੰ ਬੁਲਾਇਆ ਗਿਆ ਸੀ ਤੇ ਉਹ ਮਨਿਸਟਰ ਸਾਹਿਬ ਨੂੰ ਮੈਚ ਰੋਕ ਕੇ ਉਹ ਜਾਣ ਪਹਿਚਾਣ ਦੇ ਲਈ ਉਹਨਾਂ ਨੇ ਜਿਹੜੀ ਆਪਾਂ ਪਲੇਅਰ ਦੇ ਨਾਲ ਹੈਲੋ ਕਰਾਉਣੇ ਆ ਜਾਣ ਪਹਿਚਾਣ ਕਰਵਾਉਣੇ ਆ ਉਹ ਕਰਵਾਈ ਫੋਟੋ ਖਿਚਾਈ ਤੇ ਮੈਨੂੰ ਇੰਨਾ ਉੱਥੇ ਦੁੱਖ ਆ ਰਿਹਾ ਸੀ ਸਾਡੀ ਉਸ ਮਾਨਸਿਕਤਾ ਤੇ ਕਿ ਸਾਡੀ ਉੱਥੇ ਤਾਂ ਚਲੋ ਕਿਸੇ ਥਾਂ ਤੇ ਸਾਡੀ ਪਰਸਨਲ ਮਜਬੂਰੀ ਹੋ ਸਕਦੀ ਆ ਕਿ ਅਸੀਂ ਇਹਨਾਂ ਲੀਡਰਾਂ ਦੀਆਂ ਚਾਪਲੂਸੀਆਂ ਮਾਰਦੇ ਹਾਂ ਆਪਣੇ ਚਹੋ ਚਲੋ ਆਪਣੇ ਸਵਾਰਥੀ ਹਿੱਤਾਂ ਅਸੀਂ ਕਹਿ ਲਈਏ ਕਿ ਅਸੀਂ ਆਪਣੇ ਸਵਾਰਥੀ ਹਿੱਤ ਲਈ ਕਿ ਸਾਨੂੰ ਇਹ ਲੀਡਰ ਕੋਈ ਫਾਇਦਾ ਦੇ ਦੂ ਤੇ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹਨਾਂ ਦੇ ਸਤਾਏ ਇਹਨਾਂ ਸਤਾਏ ਹੋਏ ਲੀਡਰਾਂ ਦੇ ਵੱਲੋਂ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਇੰਨੀਆਂ ਮਿਹਨਤਾਂ ਦਿਨ ਰਾਤ ਮਿਹਨਤਾਂ ਕਰ ਰਹੇ ਹਾਂ ਤੇ ਅੱਜ ਫਿਰ ਅਸੀਂ ਉਹਨਾਂ ਲੋਕਾਂ ਨੂੰ ਅਸੀਂ ਸਟੇਜਾਂ ਤੇ ਚੜਾਉਣੇ ਆ ਮੈਂ ਤਾਂ ਕਹਿਣਾ ਇਹਨਾਂ ਲੋਕਾਂ ਨੂੰ ਸਾਰੇ ਲੋਕਾਂ ਦੀ ਕਚਹਿਰੀ ਦੇ ਵਿੱਚ ਖੜਾ ਕੇ ਇਹੋ ਜਿਹੇ ਸਵਾਲ ਕਰਨੇ ਚਾਹੀਦੇ ਆ ਕਿ ਤੁਸੀਂ ਉੱਥੇ ਕੀ ਕਰ ਰਹੇ ਹੋ ਤੁਹਾਡੇ ਕੀ ਫਰਜ਼ ਬਣਦੇ ਆ ਅੱਜ ਤੁਹਾਡੇ ਸਤਾਏ ਹੋਏ ਅਸੀਂ ਆਪਣੇ ਘਰ ਛੱਡ ਕੇ ਆ ਰਹੇ ਹਾਂ ਸੋ ਇੱਥੇ ਕੱਲਾ ਮੈਂ ਜਿਹੜਾ ਕਸੂਰ ਆ ਕੱਲੇ ਲੀਡਰਾਂ ਦਾ ਨਹੀਂ ਸਮਝਦਾ ਇੱਥੇ ਓਨਾ ਹੀ ਸਾਡਾ ਕਸੂਰ ਬਣਦਾ ਤੇ ਅਸੀਂ ਅੱਜ ਵੀ ਇਹਨਾਂ ਨੂੰ ਇੱਥੇ ਬੁਲਾ ਕੇ ਆਪਣੇ ਸਿਰ ਤੇ ਬਿਠਾ ਰਹੇ ਹਾਂ ਜਦਕਿ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਨੂੰ ਪੁੱਛੀਏ ਅਸੀਂ ਇਹਨਾਂ ਨੂੰ ਕਹੀਏ ਕਿ ਤੁਹਾਡੇ ਆ ਫਰਜ਼ ਬਣਦੇ ਆ ਤੁਹਾਨੂੰ ਇਹ ਦਿਸਦਾ ਨੀ ਅੱਜ ਸਾਡਾ ਜਿਹੜਾ ਨੌਜਵਾਨ ਹੈ ਉਹ ਨਸ਼ੇ ਕਰਕੇ ਮਰ ਰਿਹਾ ਤੁਹਾਨੂੰ ਦਿਸਦਾ ਨੀ ਅੱਜ ਸਾਡਾ ਨੌਜਵਾਨ ਹੈ ਬਾਰਾਂ ਜਮਾਤਾਂ ਪੜ੍ਹਾਈ ਪੜ੍ਹਦਾ ਤੇ ਆਈਲੈਟਸ ਕਰਕੇ ਬਾਹਰ ਜਾ ਰਿਹਾ ਤੁਹਾਨੂੰ ਦਿਸਦਾ ਨੀ ਅਸੀਂ ਆਪਣੇ ਜ਼ਮੀਨਾਂ ਜਾਇਦਾਦਾਂ ਘਰ ਬਾਹਰ ਵੇਚ ਕੇ ਬਾਹਰ ਜਾ ਰਹੇ ਤੁਹਾਨੂੰ ਇਹ ਦਿਸਦਾ ਨੀ ਕਿੱਥੇ ਪਹਿਲਾਂ ਸਾਡੇ ਆਈਏਐਸ ਆਈਪੀਐਸ ਕਿੰਨੇ ਲੋਕ ਸਾਡੇ ਪੰਜਾਬ ਦੇ ਹੁੰਦੇ ਸੀ ਅੱਜ ਦੂਜੀਆਂ ਸਟੇਟਾਂ ਦੇ ਜਿਹੜੇ ਆਈਏਐਸ ਆਈਪੀਐਸ ਉਹਨਾਂ ਚੇਅਰਸ ਤੇ ਬੈਠੇ ਆ ਇਹ ਸਾਰਾ ਕੁਛ ਇਹਨਾਂ ਲੋਕਾਂ ਦੀ ਮਿਲੀ ਜੁਲੀ ਭੁਗਤ ਦੇ ਨਾਲ ਹੋ ਰਿਹਾ ਤੇ ਜਦੋਂ ਇਹ ਲੋਕ ਇੱਥੇ ਆਉਂਦੇ ਆ ਸਾਡਾ ਫਰਜ਼ ਬਣਦਾ ਇਹਨਾਂ ਲੋਕਾਂ ਨੂੰ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜਾ ਕਰਕੇ ਨੰਗਾ ਕਰੀਏ ਤਾਂ ਜੋ ਇਹਨਾਂ ਦੀਆਂ ਜਹਾਜ਼ ਚੜ੍ਹਨ ਲੱਗੇ ਨੇ ਲੱਤਾਂ ਕੰਬਣ ਇਹਨਾਂ ਨੂੰ ਡਰ ਲੱਗੇ ਕਿ ਸਾਡੇ ਕੋਲ ਲੋਕ ਸਵਾਲ ਪੁੱਛਣਗੇ ਤੇ ਫਿਰ ਇਹ ਮਜਬੂਰੀ ਵੱਸ ਚਾਹੇ ਨਾ ਵੀ ਦਿਲੋਂ ਚਾਹੁਣ ਮਜਬੂਰੀ ਵੱਸ ਕੁਛ ਤਾਂ ਕਰਨਗੇ ਸੋ ਇੱਥੇ ਸਾਡੀਆਂ ਵੀ ਜਿਹੜੀਆਂ ਗਲਤੀਆਂ ਬਣਦੀਆਂ ਸੋ ਉੱਥੇ ਉਹਨਾਂ ਪ੍ਰਬੰਧਕਾਂ ਦੇ ਵਿੱਚੋਂ ਫਿਰ ਇੱਕ ਪ੍ਰਬੰਧਕ ਨੂੰ ਮੈਂ ਕਿਹਾ ਕਿ ਬਾਈ ਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਸੀ ਟੂਰਨਾਮੈਂਟ ਤੁਹਾਡਾ ਬਹੁਤ ਵਧੀਆ ਸੀ ਪਰ ਮੈਨੂੰ ਨਿੱਜੀ ਤੌਰ ਤੇ ਅੱਜ ਤੁਹਾਡੀ ਚੀਜ਼ ਚੰਗੀ ਨਹੀਂ ਲੱਗੀ ਇੱਕ ਪਾਸੇ ਤੁਸੀਂ ਇੱਕ ਵਧੀਆ ਕੌਜ਼ ਕਰ ਰਹੇ ਹੋ ਇੱਕ ਚੰਗਾ ਕੰਮ ਕਰ ਰਹੇ ਹੋ ਤੁਸੀਂ ਇੱਕ ਵੈਲ ਐਸਟੈਬਲਿਸ਼ ਬਿਜ਼ਨਸਮੈਨ ਤੁਹਾਨੂੰ ਇਹਨਾਂ ਲੋਕਾਂ ਦੀ ਜ਼ਰੂਰਤ ਕੀ ਹੈ ਲੋੜ ਕੀ ਆ ਸੋ ਸਾਡਾ ਵੀ ਉੱਥੇ ਆਮ ਆਵਾਮ ਦਾ ਫਰਜ਼ ਬਣਦਾ ਕਿ ਜਿਹੜੇ ਇਹੋ ਜਿਹੇ ਪ੍ਰਬੰਧਕ ਹੈਗੇ ਆ ਉਹਨਾਂ ਨੂੰ ਅਸੀਂ ਕੰਟਰਾਡਕਟ ਕਰੀਏ ਇਹਨਾਂ ਲੋਕਾਂ ਦਾ ਅਸੀਂ ਸੋਸ਼ਲੀ ਬਾਈਕਾਟ ਕਰੀਏ ਹਾਂ ਚੰਗੇ ਲੀਡਰ ਚੰਗੇ ਲੋਕ ਜ਼ਰੂਰ ਲਿਆਉਣੇ ਚਾਹੀਦੇ ਆ ਉਹ ਜ਼ਰੂਰ ਸਨਮਾਨਿਤ ਵੀ ਕਰਨੇ ਚਾਹੀਦੇ ਆ ਪੰਜੇ ਉਂਗਲ ਇੱਕ ਬਰਾਬਰ ਨਹੀਂ ਪਰ ਜਿਹੜੇ ਚੰਗੇ ਆ ਉਹ ਮੈਨੂੰ ਲੱਗਦਾ ਹੁਣ ਆਟੇ ਚ ਨੂਣ ਦੇ ਬਰਾਬਰ ਵੀ ਨਹੀਂ ਹੈਗੇ ਪਰ ਜੇ ਫੇਰ ਵੀ ਹੈਗੇ ਆ ਤੇ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਨੂੰ ਪੂਰਨ ਤੌਰ ਤੇ ਮਾਨ ਸਤਿਕਾਰ ਦਈਏ ਘੋੜੇ ਨੂੰ ਘੋੜਾ ਤੇ ਗਧੇ ਨੂੰ ਗਧਾ ਬਣਾ ਕੇ ਪੇਸ਼ ਕਰੀਏ ਸੋ ਇਹਨਾਂ ਲੋਕਾਂ ਦੇ ਸਤਾਏ ਹੋਏ ਜਿਵੇਂ ਇਸ ਵੀਰ ਨੇ ਇੱਕ ਇਸ ਗੀਤ ਦੇ ਵਿੱਚ ਇੱਕ ਮਾਂ ਬਾਪ ਦਾ ਦਰਦ ਇੱਕ ਬੱਚੇ ਦਾ ਜਿਹੜਾ ਦਰਦ ਹੈ ਉਹ ਦਿਖਾਇਆ ਉਹ ਸ਼ੋਅ ਕੀਤਾ ਅੱਜ ਸਾਨੂੰ ਵੀ ਮਹਿਸੂਸ ਹੁੰਦਾ ਸਾਡਾ ਵੀ ਜੀ ਕਰਦਾ ਅਸੀਂ ਆਪਣੇ ਪਿੰਡ ਦੇ ਵਿੱਚ ਉਹਨਾਂ ਰਾਹਾਂ ਤੇ ਜਾਈਏ ਆਪਣੇ ਉਸ ਖੜੇ ਜਿਹੜਾ ਫੋਰ ਟਰੈਕਟਰ ਹੈ ਜਿਹਨੂੰ ਜੰਗਾਲ ਲੱਗੀ ਹੋਈ ਹੈ ਉਹਨੂੰ ਫਿਰ ਦੁਬਾਰਾ ਸਟਾਰਟ ਕਰਕੇ ਖੇਤਾਂ ਦੇ ਵਿੱਚ ਲੈ ਕੇ ਜਾਈਏ ਉਹ ਹਰਿਆ ਭਰਿਆ ਸੋਹਣਾ ਪੰਜਾਬ ਉਹ ਦੁਬਾਰਾ ਖੁਸ਼ਹਾਲ ਪੰਜਾਬ ਬਣੇ ਉਹ ਖੂਬਸੂਰਤ ਪਿੰਡ ਦੀਆਂ ਜੂਹਾਂ ਉਹੀ ਕਲਕਾਰੀਆਂ ਵੱਜਣ ਉਹੀ ਖੁਸ਼ੀਆਂ ਖੇੜੇ ਉਹੀ ਸਾਂਝੀ ਵਾਲਤਾ ਦਾ ਉਹੀ ਪਿਆਰ ਦਾ ਸੰਦੇਸ਼ ਉਹੀ ਬਰਾਬਰ ਦੀ ਭਾਵਨਾ ਸਾਰਿਆਂ ਦੇ ਵਿੱਚ ਹੋਵੇ ਆਓ ਇੱਕ ਹੋਰ ਅਗਲਾ ਗੀਤ ਸੁਣਦੇ ਆ ਗਗਨ ਬੱਲਰਾਂ ਇਹ ਵੀ ਇੱਕ ਨਵਾਂ ਜਿਹੜਾ ਗਾਇਕ ਹੈਗਾ ਇਹਨੇ ਬਹੁਤ ਖੂਬਸੂਰਤ ਗੀਤ ਗਾਇਆ ਸੌਖੇ ਹੁੰਦੇ ਨੇ ਬਾਰਡਰਾਂ ਤੇ ਤੋਰਨਾ ਪੁੱਤ ਖਵਾ ਕੇ ਚੂਰਨਾ ਪਿੱਛੇ ਜੇ ਚਾਈਨਾ ਦੇ ਬਾਰਡਰ ਤੇ ਸਾਡੇ ਪੰਜਾਬ ਦੇ ਚਾਰ ਜਿਹੜੇ ਮੁੰਡੇ ਸ਼ਹੀਦ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਤਾਂ ਜਿਹੜਾ ਬਹੁਤ ਹੀ ਛੋਟੀ ਜੀ ਲੂਈ ਜੀ ਉਮਰ ਦਾ ਸਾਰਾ 21-22 ਸਾਲ ਦਾ ਮੁੰਡਾ ਸੀ ਸੋ ਸਾਡੇ ਅੱਜ ਵੀ ਪੰਜਾਬ ਦੇ ਸਾਡੀ ਕੌਮ ਦੇ ਜਵਾਨ ਉੱਥੇ ਉਹਨਾਂ ਬਾਰਡਰਾਂ ਤੇ ਆਪਣੀਆਂ ਸ਼ਹੀਦੀਆਂ ਪਾ ਰਹੇ ਆ ਚਾਹੇ ਸਾਡੇ ਨਾਲ ਸਾਡੇ ਦੇਸ਼ ਦੇ ਵਿੱਚ ਹੀ ਦੋ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਜਾਂਦੇ ਆ ਔਰ ਫੇਰ ਵੀ ਅਸੀਂ ਆਪਣੇ ਦੇਸ਼ ਦੇ ਪਿੱਛੇ ਆਪਣਾ ਖੂਨ ਡੋਲਣ ਤੋਂ ਪਿੱਛੇ ਨਹੀਂ ਹਟਦੇ। ਸਾਨੂੰ ਅੱਜ ਵੀ ਸਲੂਟ ਹੈ ਉਹਨਾਂ ਆਪਣੇ ਨੌਜਵਾਨ ਜਿਹੜੇ ਜਵਾਨਾਂ ਤੇ ਜਿਨ੍ਹਾਂ ਨੇ ਚਾਈਨਾ ਦਾ ਜਿਹੜਾ ਇੱਕ ਉੱਥੋਂ ਦਾ ਉਸ ਸਮੇਂ ਦਾ ਉਸ ਟੁਕੜੀ ਦਾ ਜਿਹੜਾ ਮੁਖੀ ਸੀਗਾ ਉਹਨੂੰ ਚੱਕ ਕੇ ਲੈ ਆਏ ਸੀ ਜਿਹੜੇ ਆਪਣੇ ਬਿਹਾਰ ਰੈਜੀਮੈਂਟ ਦੇ ਅਫਸਰ ਨੂੰ ਛਡਾਉਣ ਵਾਸਤੇ। ਸਲਿਊਟ ਹੈ ਉਹਨਾਂ ਦੇ ਪਾਸੇ ਜਾ ਕੇ ਉਹਨਾਂ ਦਾ ਜਿਹੜਾ ਸੀਗਾ ਉਹ ਚੱਕ ਕੇ ਲੈ ਆਏ ਉਹਨਾਂ ਦੀ ਟੁਕੜੀ ਦਾ ਮੁਖੀ। ਤੋ ਅੱਜ ਵੀ ਅਸੀਂ ਕਹਿ ਸਕਦੇ ਹਾਂ ਕਿ ਬਿਨਾਂ ਹਥਿਆਰਾਂ ਤੋਂ ਅਸੀਂ ਲੜਨ ਦੇ ਸਮਰੱਥ ਹੈਗੇ ਹਾਂ। ਅੱਜ ਵੀ ਸਾਡੇ ਵਿੱਚ ਜਿਹੜਾ ਖੂਨ ਹੈ ਉਸ ਖਾਲਸੇ ਦਾ ਖੌਲਦਾ। ਸੋ ਬੜੇ ਹੀ ਵਧੀਆ ਕਲਮ ਦੇ ਨਾਲ ਇਸ ਗੀਤ ਨੂੰ ਪੇਸ਼ ਕੀਤਾ। ਸੌਕੇ ਨਹੀਂ ਹੁੰਦੇ ਬਾਰਡਰਾਂ ਦੇ ਤੋਰਨ ਪੁੱਤ ਖਵਾ ਕੇ ਚੂਰੀਆਂ। ਗਗਨ ਪੰਨਵਾਂ ਦੀ ਵਾਰ
ਪਾਰੂ ਮਜਬੂਰੀਆਂ ਸੌਖੇ ਹੁੰਦੇ ਨੀ ਵੇ ਬਾਂਡਰਾਂ ਨੂੰ ਤੋਰਨੇ ਪੁੱਤ ਪੁੱਟ ਕੇ ਖਵਾ ਕੇ ਹੱਥੀ ਚੂੜੀਆਂ ਸੌਖੇ ਹੁੰਦੇ ਨੀ ਵੇ ਬਾਂਡਰਾਂ ਨੂੰ ਤੋਰਨੇ ਪੁੱਤ ਪੁੱਟ ਕੇ ਖਵਾ ਕੇ ਹੱਥੀ ਚੂੜੀਆਂ ਮੈਨੂੰ ਨਾ ਨੀ ਵੇ ਆਉਂਦਾ ਉਸ ਦੇਸ਼ ਦਾ ਸੀਗੇ ਆਖਦੇ ਲਦਾਖ ਗਲਵਾਨ ਵੇ ਟੀਵੀ ਡੁੱਬੜਾ ਸੀ ਕੱਲ ਪੁੱਤ ਦੱਸਦਾ ਉੱਥੇ ਮਾਰ ਦਿੱਤੇ ਸਾਡੇ ਵੀ ਜਵਾਨ ਵੇ ਲੋਕੀ ਨੈਟ ਉੱਤੇ ਚਾੜੀ ਜਾਣ ਫੋਟੋਆਂ ਤੇਰੇ ਹੋ ਗਏ ਪੁੱਤਾਂ ਸਾਰੇ ਹੀ ਮੁਰੀਦ ਵੇ ਫੋਟੋ ਕਾਸੀ ਫਰੇਮ ਤੇਰੇ ਬਾਪ ਨੇ ਤੇਰੇ ਨਾਂ ਮੂਹਰੇ ਲਿਖਤਾ ਸ਼ਹੀਦ ਵੇ ਫੋਟੋ ਕਰਤੀ ਫਰੇਮ ਤੇਰੇ ਬਾਪ ਨੇ ਤੇਰੇ ਨਾਂ ਮੂਹਰੇ ਲਿਖਤਾ ਸ਼ਹੀਦ ਵੇ ਜਦੋਂ ਤੈਨੂੰ ਤੇਰੇ ਬਾਪ ਨੇ ਤੈਨੂੰ ਖਿੱਚ ਖਿੱਚ ਵੱਜੇ ਸੀ ਸਲੂਟ ਵੇ ਤੂੰ ਨੇ ਹੱਥਾਈ ਸੈ ਉੱਥੇ ਪੁੱਤ ਮਰਿਆ ਪਰ ਇੱਥੇ ਕਦੋਂ ਕੱਢੀ ਜਾਣ ਫੈਰ ਵੇ ਤੂੰ ਤੁਰਿਆ ਗਰੀਬੀ ਘਰੋਂ ਉੱਠ ਗਈ ਤੇਰੇ ਬਿਨਾਂ ਪੁੱਤਾਂ ਪੈਸਾ ਲੱਗੇ ਜ਼ਹਿਰ ਵੇ ਤੂੰ ਤੁਰਿਆ ਗਰੀਬੀ ਘਰੋਂ ਉੱਠ ਗਈ ਤੇਰੇ ਬਿਨਾਂ ਪੁੱਤਾਂ ਪੈਸਾ ਲੱਗੇ ਜ਼ਹਿਰ ਵੇ ਚੋਰੀ ਰੋਂਦਾ ਕੱਲਾ ਤੇਰਾ ਬਾਪ ਵੇ ਸਾਨੂੰ ਦਿੰਦਾ ਪਰਵਾ ਸਾਰੋ ਤਕੜੇ ਵਿੱਚੋਂ ਟੁੱਟਿਆ ਫਿਰੇ ਉਹ ਪੁੱਤ ਆਪ ਵੇ ਤੈਨੂੰ ਲੈ ਗਏ ਤਿਰੰਗਾ ਮੈਨੂੰ ਦੇ ਗਏ ਤੇਰਾ ਛੁੱਟ ਗਿਆ ਪੁੱਤਾ ਛੇਤੀ ਸਾਥ ਵੇ ਕੁੱਤੇ ਇੰਨਾ ਹੀ ਜਹੇਜ ਆਉਂਦਾ ਦੇਸ਼ ਦਾ ਪੁੱਤ ਭੇਜ ਦੇਵੇ ਉੱਥੇ ਰਾਜਨਾਥ ਵੇ ਕੁੱਤੇ ਇੰਨਾ ਹੀ ਜਹੇਜ ਆਉਂਦਾ ਦੇਸ਼ ਦਾ ਪੁੱਤ ਭੇਜ ਦੇਵੇ ਉੱਥੇ ਰਾਜਨਾਥ ਵੇ
ਬਹੁਤ ਬਹੁਤ ਹੀ ਖੂਬਸੂਰਤ ਗੀਤ ਬੜੀ ਵਧੀਆ ਕਲਮ ਦੇ ਨਾਲ ਘੁੱਦੇ ਨੇ ਪੇਸ਼ ਕੀਤਾ। ਵਾਕਿਆ ਹੈ ਕਿ ਅੱਜ ਸਾਨੂੰ ਸਾਡੀ ਇੱਕ ਮਜਬੂਰੀ ਵੀ ਆ ਕਿ ਜਿਹਦੇ ਕਰਕੇ ਸਾਨੂੰ ਆਪਦੇ ਪੁੱਤਾਂ ਨੂੰ ਚੂਰੀਆਂ ਖਵਾ ਕੇ ਚੂਰੀਆਂ ਨਾਲ ਖਵਾ ਖਵਾ ਕੇ ਪਾਲੇ ਪੁੱਤ ਬਾਰਡਰਾਂ ਤੇ ਜਦੋਂ ਤੋਰਨੇ ਪੈਂਦੇ ਆ ਤਾਂ ਉਸ ਮਾਂ ਦੇ ਦਿਲ ਤੇ ਉਸ ਪਿਓ ਦੇ ਦਿਲ ਤੇ ਕੀ ਬੀਤਦੀ ਹੋ ਜਦੋਂ ਉਹਨੂੰ ਪਤਾ ਕਿ ਕਿਸੇ ਵੇਲੇ ਵੀ ਇਸ ਮੇਰੇ ਪੁੱਤ ਦੇ ਅੰਦਰ ਦੀ ਗੋਲੀ ਆਰ ਪਾਰ ਹੋ ਸਕਦੀ ਹੈ। ਉਸ ਮਾਂ ਦਾ ਜਿਹੜਾ ਜਿਗਰਾ ਕਿੱਡਾ ਵੱਡਾ ਜਿਗਰਾ ਹੁੰਦਾ ਜਦੋਂ ਆਪਣੇ ਪੁੱਤ ਨੂੰ ਚੂਰੀਆਂ ਖਵਾ ਕੇ ਉਹ ਫੌਜ ਦੇ ਵਿੱਚ ਭਰਤੀ ਹੋਣ ਲਈ ਤੋਰਦੀ ਹੈ ਤੇ ਉਸ ਤੋਂ ਮਗਰੋਂ ਜਦੋਂ ਪੁੱਤ ਸ਼ਹੀਦ ਹੋ ਕੇ ਆਉਂਦਾ ਤੇ ਪਿਓ ਪ੍ਰਵਾਸਾ ਦਿੰਦਾ ਪਰਿਵਾਰ ਨੂੰ। ਪਰਿਵਾਰ ਨੂੰ ਕਹਿੰਦਾ ਕਿ ਕੋਈ ਨੀ, ਹਿੰਮਤ ਰੱਖੋ, ਹੌਸਲਾ ਰੱਖੋ, ਕੋਈ ਗੱਲ ਨੀ, ਜੋ ਹੋਣਾ ਸੀ ਹੋ ਗਿਆ। ਪਰ ਉਸ ਪ੍ਰਵਾਸਾ ਦੇਣ ਵਾਲੇ ਪਿਓ ਦੇ ਅੰਦਰ ਤੇ ਕੀ ਬੀਤਦੀ ਹੋਊ ਜਦੋਂ ਉਹ ਆਪ ਹੀ ਟੁੱਟਿਆ ਪਿਆ ਹੁੰਦਾ। ਸੋ ਵਾਕਈ ਕਿਹਾ ਕਿ ਜਿਹੜੇ ਇਹ ਜਿਹੜਾ ਰਾਜਨਾਥ ਹੈ, ਇਹ ਆਪਦੇ ਪੁੱਤ ਨੂੰ ਤੋਰ ਕੇ ਦੇਖੇ। ਇੱਥੇ ਮਤਲਬ ਕੱਲੇ ਰਾਜਨਾਥ ਤੋਂ ਨੀ ਹੈਗਾ, ਇੱਥੇ ਮਤਲਬ ਸਾਡੇ ਲੀਡਰਾਂ ਤੋਂ ਹੈ। ਆਪਾਂ ਕਦੇ ਦੇਖਿਆ ਵੀ ਸਾਡੇ ਜਿਹੜੇ ਲੀਡਰਾਂ ਦਾ ਕਦੇ ਪੁੱਤ ਆਪਾਂ ਦੇਖਿਆ ਹੋਵੇ ਕਿਸੇ ਆਰਮੀ ਦੇ ਵਿੱਚ ਸ਼ਹੀਦ ਹੋਇਆ, ਕਿਸੇ ਹੋਰ ਫੋਰਸਿਸ ਦੇ ਵਿੱਚ ਸ਼ਹੀਦ ਹੋਏ ਆ। ਹਾਂ, ਇਹਨਾਂ ਦੇ ਪੁੱਤ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਆਪਾਂ ਦੇਖ ਲਾ, DSP ਲੱਗੇ ਆ, SSP ਲੱਗੇ, ਇਹਨਾਂ ਦੇ ਲੀਡਰਾਂ ਦੇ ਪੁੱਤ ਆਪਾਂ ਦੇਖ ਲਾਂਗੇ। ਜਿਵੇਂ ਪਿੱਛੇ ਜੇ ਜਦੋਂ ਕੈਪਟਨ ਵਜ਼ਾਰਤ ਆਈ ਤੇ ਸਭ ਤੋਂ ਪਹਿਲਾਂ ਜਿਹੜਾ ਬੇਅੰਤ ਸਿੰਘ ਦੇ ਪੋਤੇ ਨੂੰ ਉੱਥੇ DSP ਲਾਇਆ ਗਿਆ। ਇਹਨਾਂ ਕੁਰਸੀਆਂ ਤੇ ਤਾਂ ਬਿਠਾਏ ਦੇਖੇ ਜਾਣਗੇ, ਪਰ ਆਪਾਂ ਫੌਜ ਦੇ ਵਿੱਚ ਇਹਨਾਂ ਲੀਡਰਾਂ ਦੇ ਜਿਹੜੇ ਪੁੱਤ ਨਹੀਂ ਦੇਖਦੇ, ਕਿਉਂਕਿ ਪਤਾ ਕਿਸੇ ਵੇਲੇ ਵੀ ਗੋਲੀ ਇਧਰੋਂ ਇਧਰ ਹੋ ਸਕਦੀ ਹੈ। ਸੋ ਉੱਥੇ ਜਿਹੜੇ ਮਰਦੇ ਆ, ਉੱਥੇ ਜਿਹੜੇ ਸ਼ਹੀਦ ਹੁੰਦੇ ਆ, ਉਹ ਸਾਡੇ ਪਰਿਵਾਰਾਂ ਦੇ ਬੱਚੇ ਸ਼ਹੀਦ ਹੁੰਦੇ ਆ। ਸਾਡੀਆਂ ਕਿਸੇ ਥਾਂ ਤੇ ਮਜਬੂਰੀਆਂ, ਸਾਡੇ ਚਾਹੇ ਦੇਸ਼ ਵਿੱਚ, ਇਸ ਦੇਸ਼ ਚ ਰਹਿ ਕੇ ਸਾਡੇ ਨਾਲ ਦੋ ਤਰ੍ਹਾਂ ਦੇ ਵਤੀਰੇ ਕੀਤੇ ਜਾਂਦੇ ਆ, ਦੋ ਤਰ੍ਹਾਂ ਦੇ ਕਾਨੂੰਨ ਲਾਗੂ ਹੁੰਦੇ ਆ। ਪਰ ਸੜਕੇ ਜਾਈਏ ਸਾਡੀ ਕੌਮ ਦੇ, ਸਾਡੇ ਦੇਸ਼ ਪੰਜਾਬ ਦੇ, ਅਸੀਂ ਕਦੇ ਵੀ ਆਪਣਾ ਜਿਹੜਾ ਖੂਨ ਹੈਗਾ ਉਹ ਡੁੱਲਣ ਤੋਂ ਗਰੇਜ਼ ਨਹੀਂ ਕੀਤਾ। ਇਸ ਦੇਸ਼ ਲਈ, ਦੇਸ਼ ਦੀ ਆਜ਼ਾਦੀ ਲਈ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਸੀ, ਤੇ ਇਸ ਦੇਸ਼ ਦੀ ਰਾਖੀ ਦੇ ਲਈ ਅਸੀਂ ਅੱਜ ਵੀ ਕੁਰਬਾਨੀਆਂ ਕਰਦੇ ਹਾਂ ਤੇ ਕਰਦੇ ਰਵਾਂਗੇ। ਪਰ ਇਹਦੇ ਨਾਲ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਜਿਹੜੇ ਇਹੋ ਜਿਹੇ ਮਾੜੀ ਲੀਡਰਸ਼ਿਪ ਤੋਂ ਸਾਡਾ ਜਿਹੜਾ ਖਹਿੜਾ ਛੜਾਇਆ ਜਾਵੇ, ਜਾਂ ਇਹਨਾਂ ਨੂੰ ਪਰਮਾਤਮਾ ਸਮਰਥ ਬਖਸ਼ੇ। ਸੋ ਹੁਣ ਆਪਾਂ ਇੱਥੇ ਕਮਰਸ਼ੀਅਲ ਬ੍ਰੇਕ ਤੇ ਚੱਲਦੇ ਹਾਂ, ਤੇ ਬ੍ਰੇਕ ਤੋਂ ਮਗਰੋਂ ਦੁਬਾਰਾ ਮਿਲਦੇ ਹਾਂ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜ ਹੀ ਖੋਜ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਰਿਸਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਸਾਡੀਆਂ ਸਰਕਾਰਾਂ ਤੇ, ਪਰ ਮੈਂ ਸਮਝਦਾ ਕਿ ਸਾਨੂੰ ਸਭ ਤੋਂ ਵੱਧ ਜਿਹੜੀ ਜ਼ਰੂਰਤ ਹੈਗੀ ਆ ਉਹ ਹੈਗੀ ਹੈ ਸਾਨੂੰ ਜਾਗਰਤੀ ਲਿਆਉਣ ਦੀ, ਸਾਨੂੰ ਆਪਣੇ ਵਿੱਚ ਅਵੇਅਰਨੈਸ ਲਿਆਉਣ ਦੀ। ਸੋ ਇੱਥੇ ਮੈਂ ਧੰਨਵਾਦ ਕਰਦਾ ਨਿੱਜੀ ਤੌਰ ਤੇ ਮੈਂ ਧੰਨਵਾਦ ਕਰਦਾ ਹਰਮਨ ਰੇਡੀਓ ਦਾ ਕਿ ਇਹੋ ਜਿਹੀਆਂ ਜਿਹੜੀਆਂ ਆਰਗਨਾਈਜੇਸ਼ਨ ਹੈਗੀਆਂ ਜਿਨ੍ਹਾਂ ਦੀ ਬਦੌਲਤ ਸਾਡੀ ਆਵਾਮ ਨੂੰ, ਸਾਡੀ ਪਬਲਿਕ ਨੂੰ ਅਵੇਅਰਨੈਸ ਮਿਲਦੀ ਹੈ। ਸੋ ਅੱਜ ਜ਼ਰੂਰਤ ਹੈ ਸਾਨੂੰ ਅਵੇਅਰਨੈਸ ਦੀ, ਸਾਨੂੰ ਅਵੇਅਰ ਹੋਣ ਦੀ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ। ਜਿੰਨੇ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵਾਂਗੇ, ਅਵੇਅਰ ਹੋਵਾਂਗੇ, ਅਸੀਂ ਉਨੇ ਹੀ ਸੌਖੇ ਹੋਵਾਂਗੇ। ਅੱਜ ਅਸੀਂ ਇੱਕ ਮਨ ਦੇ ਵਿੱਚ ਗੱਲ ਲਈ ਹੁੰਦੀ ਹੈ, ਚਲੋ ਮੈਂ ਕੀ ਲੈਣਾ, ਮੇਰਾ ਸਰਦਾ। ਪਰ ਗੱਲ ਇਹ ਹੈ ਕਿ ਅੱਜ ਸਾਡੇ ਗੁਆਂਢੀ ਦੇ ਘਰ ਨੂੰ ਅੱਗ ਲੱਗੀ ਹੈ ਤੇ ਇਹ ਜਿਹੜਾ ਫੇਕ ਹੈ, ਇਹ ਛੇਤੀ ਸਾਡੇ ਘਰੇ ਵੀ ਪਹੁੰਚਣ ਵਾਲਾ, ਤੇ ਕਿਸੇ ਨਾ ਕਿਸੇ ਹੱਦ ਤੱਕ ਅਸੀਂ ਆਲਰੇਡੀ ਅਫੈਕਟਡ ਹੋਏ ਹੋਏ ਹੁੰਦੇ ਹਾਂ। ਸੋ ਅੱਜ ਸਮਾਂ ਕਲਮ ਦਾ, ਅੱਜ ਸਮਾਂ ਜਾਗਰਤੀ ਦਾ। ਸੋ ਅਸੀਂ ਆਪਣੇ ਕਲਮ ਦੇ ਨਾਲ, ਅਸੀਂ ਆਪਣੀ ਜਾਗਰਤੀ ਦੇ ਨਾਲ ਸਾਨੂੰ ਵੱਧ ਤੋਂ ਵੱਧ ਸੇਵਾ ਕਰਨ ਦੀ ਜ਼ਰੂਰਤ ਹੈ। ਇਹ ਸੇਵਾ ਦੀ ਜ਼ਰੂਰਤ ਹੈ। ਕਿਸੇ ਸੁੱਤੇ ਬੰਦੇ ਨੂੰ ਜਗਾਉਣਾ, ਕਿਸੇ ਸੁੱਤੇ ਬੰਦੇ ਨੂੰ ਚੂੰਡੀ ਵੱਟਣੀ, ਥਾਪੜਾ ਦੇਣਾ, ਉਹਨੂੰ ਹਿੰਮਤ ਦੇਣੀ, ਹੌਸਲਾ ਦੇਣਾ। ਅੱਜ ਵੀ ਸਾਡੇ ਜਿਹੜੇ ਪਿੰਡ ਹੈ, ਸਾਡੇ ਦੇਸ਼ ਪੰਜਾਬ ਦੇ ਪਿੰਡ ਆ, ਉਹਨਾਂ ਪਿੰਡਾਂ ਦੇ ਵਿੱਚ ਉਹੀ ਸੋਨੇ ਦੀ ਚਿੜੀ ਵਰਗਾ ਪੰਜਾਬ ਹੋ ਸਕਦਾ, ਉਹੀ ਲਹਿਰਾਉਂਦੇ ਕੋਈ ਖੇਤ ਹੋ ਸਕਦੇ ਆ, ਉਹੀ ਖੁਸ਼ੀਆਂ ਖੇੜੇ ਹੋ ਸਕਦੇ ਆ, ਉਹੀ ਸਾਂਝੀਵਾਲਤਾ ਦਾ ਸੰਦੇਸ਼ ਹੋ ਸਕਦਾ, ਉਹੀ ਅਸੀਂ ਭਾਈਚਾਰਕ ਸਾਂਝ ਦੇ ਨਾਲ। ਧਰਮ ਵੰਡਦਾ ਨਹੀਂ, ਧਰਮ ਜੋੜਦਾ, ਧਰਮ ਤੋੜਦਾ ਨਹੀਂ। ਹਾਂ, ਇਹੋ ਜਿਹੜੇ ਸੂਰੀ ਵਰਗੇ, ਨਿਸ਼ਾਂਤ ਸ਼ਰਮਾ ਵਰਗੇ, ਜਾਂ ਜਿਹੜੇ ਇਹੋ ਜਿਹੇ ਹੋਰ ਲੋਕ ਹੈ ਜਿਹੜੇ ਧਰਮ ਦੇ ਨਾਂ ਤੇ ਵੰਡੀਆਂ ਪਾਉਂਦੇ ਆ, ਇਹਨਾਂ ਦੀ ਜੁੱਤੀਆਂ ਮਾਰਨ ਦੀ ਲੋੜ ਆ, ਇਹਨਾਂ ਨੂੰ ਨੰਗਾ ਕਰਨ ਦੀ ਲੋੜ ਆ। ਜਦੋਂ ਅਸੀਂ ਲੋਕਾਂ ਨੇ, ਜਦੋਂ ਲੋਕ ਅਸੀਂ ਸੜਕਾਂ ਤੇ ਆ ਗਏ, ਤਾਂ ਹੋ ਸਕਦਾ ਸਾਡੀ ਜਿਹੜੀ ਸਰਕਾਰ ਹੈਗੀ ਆ, ਉਹਨਾਂ ਦੇ ਕੰਨਾਂ ਦੇ ਵਿੱਚ ਵੀ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਜਾਣ, ਉਹਨਾਂ ਨੂੰ ਵੀ ਡਰ ਲੱਗਣਾ ਸ਼ੁਰੂ ਹੋ ਜੇ ਕਿ ਅੱਜ ਇਹ ਇਹਨਾਂ ਛੋਟੇ ਮੋਟੇ ਲੋਕਾਂ ਦੇ ਮਗਰ ਪੈਂਦੇ ਆ, ਕੱਲ ਨੂੰ ਸਾਡੇ ਮਗਰ ਪੈਣਗੇ। ਸੋ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਲੱਗਣਾ ਪੈਂਦਾ, ਕਿਸੇ ਨਾ ਕਿਸੇ ਨੂੰ ਤਾਂ ਕੁਰਬਾਨੀ ਦੇਣੀ ਪੈਂਦੀ ਹੈ। ਸਾਨੂੰ ਦੂਜੇ ਖੂਨ ਡੋਲਣ ਦੀ ਜ਼ਰੂਰਤ ਨਹੀਂ, ਅੱਜ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਅਸੀਂ ਇਕੱਠੇ ਹੋ ਕੇ ਏਕਤਾ ਦੇ ਨਾਲ, ਪਿਆਰ ਦੇ ਨਾਲ, ਭਾਈਚਾਰਕ ਸਾਂਝ ਦੇ ਨਾਲ ਇਹਨਾਂ ਲੋਕਾਂ ਨੂੰ ਅਸੀਂ ਨੰਗਾ ਕਰੀਏ। ਜਿਵੇਂ ਮੇਰੇ ਕੁਛ ਹਿੰਦੂ ਵੀਰਾਂ ਨੇ, ਈਵਨ ਕੁਛ ਸ਼ਿਵ ਸੈਨਾ ਦੇ ਹਿੰਦੂ ਵੀਰ ਸੀ, ਜਿਨ੍ਹਾਂ ਨੇ ਇਸ ਨੂੰ ਮਤਲਬ ਜਿੰਨਾ ਵੀ ਗਲਤ ਤੋਂ ਗਲਤ ਕਹਿ ਸਕਦੇ ਕਿਹਾ, ਜਿੰਨੀ ਵੀ ਇਹਦੀ ਨਿੰਦਿਆ ਕਰ ਸਕਦੇ ਕੀਤੀ, ਜਿੰਨਾ ਵੀ ਨੰਗਾ ਕੀਤਾ ਜਾ ਸਕਦਾ ਇਹੋ ਜਿਹੇ ਬੰਦਿਆਂ ਨੂੰ ਕੀਤਾ। ਸੋ ਸਾਨੂੰ ਉੱਥੇ ਉਹਨਾਂ ਵੀਰਾਂ ਦਾ ਸਤਿਕਾਰ, ਉਹਨਾਂ ਵੀਰਾਂ ਦਾ ਜਿਹੜਾ ਹੈਗਾ ਇੱਜ਼ਤ ਕਰਨੀ ਸਾਡੀ ਬਣਦੀ ਆ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ। ਸੋ ਚਾਹੇ ਕੋਈ ਵੀ ਆ, ਇਹ ਜ਼ਰੂਰੀ ਨਹੀਂ ਗਾ ਮੈਂ ਗੱਲ ਕਰ ਰਿਹਾ ਹੈਗਾ, ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਜਿਹੜੇ ਲੋਕ ਸਾਨੂੰ ਵੰਡਦੇ ਆ, ਉਹਨਾਂ ਦੀ ਸਾਨੂੰ ਨਿੱਜੀ ਤੌਰ ਤੇ ਵਿਰੋਧਤਾ ਕਰਨੀ ਚਾਹੀਦੀ ਹੈ, ਤਾਂ ਜੋ ਇਹੋ ਜਿਹੇ ਲੋਕ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਸਾਨੂੰ ਲੋਕਾਂ ਨੂੰ ਬਖੇੜ ਨਾ ਸਕਣ, ਸਾਨੂੰ ਲੋਕਾਂ ਨੂੰ ਅੱਡ ਨਾ ਕਰ ਸਕਣ। ਸੋ ਫਿਰ ਸਾਰਾ ਕੁਛ ਉਸੇ ਦੀ ਤਰ੍ਹਾਂ ਹੀ ਹੋ ਸਕਦਾ। ਅੱਜ ਤਾਂ ਸਾਡਾ ਜਿਹੜਾ ਪੰਜਾਬ ਹੈ, ਇਹਨਾਂ ਮੁਲਕਾਂ ਦੇ ਵਿੱਚ ਇੱਕ ਹੋਰ ਪੰਜਾਬ ਵੱਸ ਗਿਆ। ਅੱਜ ਸਾਡੇ ਪੰਜਾਬ ਦਾ, ਚਾਹੇ ਜਿਹੜੇ ਸਾਡੇ ਪੋਲੀਟੀਕਲ ਲੀਡਰ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਪੰਜਾਬ ਨੂੰ ਤੋੜਨ ਲਈ, ਚਾਹੇ ਸਾਡਾ ਹਿਮਾਚਲ ਦੇ ਵਿੱਚ ਪੰਜਾਬ ਸੀ, ਚਾਹੇ ਸਾਡਾ ਹਰਿਆਣੇ ਦੇ ਵਿੱਚ ਸਾਰਾ ਪੰਜਾਬ ਸੀ, ਚਾਹੇ ਰਾਜਸਥਾਨ ਦੇ ਏਰੀਏ ਦੇ ਵਿੱਚ ਪੰਜਾਬ ਸੀ, ਜਿੰਨਾ ਪੰਜਾਬ ਨੂੰ ਉਹ ਤੋੜ ਕੇ ਛੋਟੇ ਤੋਂ ਛੋਟਾ, ਛੋਟੇ ਤੋਂ ਛੋਟਾ ਕਰ ਸਕਦੇ ਸੀ, ਉਹਨਾਂ ਨੇ ਇਹਨੂੰ ਨਿਚੋੜਨ ਦੀ ਕੋਸ਼ਿਸ਼ ਕੀਤੀ, ਛੋਟਾ ਕਰਨ ਦੀ ਕੋਸ਼ਿਸ਼ ਕੀਤੀ, ਜਿੰਨਾ ਵੀ ਕਰ ਸਕਦੇ ਸੀ। ਪਰ ਕਹਿੰਦੇ ਜਿਹੜਾ ਉਹ ਅਕਾਲ ਪੁਰਖ ਹੈ, ਉਹ ਵਾਹਿਗੁਰੂ ਹੈ, ਉਹਦੀ ਅਖੀਰਲੀ ਅਦਾਲਤ ਹੈ ਤੇ ਉਹਦੇ ਵੀ ਫੈਸਲੇ ਚੱਲਦੇ ਆ। ਉਹਨੇ ਇੱਕ ਪੰਜਾਬ ਇਹਨਾਂ ਮੁਲਕਾਂ ਦੇ ਵਿੱਚ ਵਸਾਤਾ। ਅੱਜ ਸਾਡੇ ਕੇਸਰੀ ਨਿਸ਼ਾਨ, ਨਿਸ਼ਾਨ ਸਾਹਿਬ ਸਾਰੇ ਇਹਨਾਂ ਜਿਹੜੇ ਦੇਸ਼ਾਂ ਦੇ ਵਿੱਚ, ਇਹਨਾਂ ਸ਼ਹਿਰਾਂ ਦੇ ਵਿੱਚ ਝੂਲਦੇ ਆ। ਅੱਜ ਸਾਡਾ ਇੱਕ ਗਲੋਬਲ ਪੰਜਾਬ ਬਣਾਤਾ, ਸਾਡੀ ਕੌਮ ਨੂੰ, ਕੌਮ ਨੂੰ ਇੱਕ ਵਿਲੱਖਣ ਪਹਿਚਾਣ ਦੇ ਤੀ। ਸੋ ਜਿਹੜਾ ਹੈਗਾ, ਆਪਾਂ ਨੂੰ ਆਪਣੇ ਲੈਵਲ ਤੇ ਵੱਧ ਤੋਂ ਵੱਧ ਜਿੰਨੀ ਅਸੀਂ ਤਨਦੇਹੀ ਨਾਲ ਕੋਸ਼ਿਸ਼ ਕਰ ਸਕਦੇ ਹਾਂ, ਹਿੰਮਤ ਨਾਲ ਜੋ ਵੀ ਕਾਰਜ ਕਰ ਸਕਦੇ ਸਾਨੂੰ ਕਰਨੇ ਚਾਹੀਦੇ ਆ। ਸਾਡੇ ਸਾਨੂੰ ਚੇਤਨਾ ਲਿਆਉਣ ਦੀ ਜ਼ਰੂਰਤ ਹੈ, ਸਾਨੂੰ ਜਾਗਰਤੀ ਲਿਆਉਣ ਦੀ ਜ਼ਰੂਰਤ ਹੈ, ਸਾਨੂੰ ਜ਼ਰੂਰਤ ਹੈ ਚੰਗੇ ਲੀਡਰ ਅੱਗੇ ਲਿਆਉਂਦੇ ਜਾਣ। ਪਿੱਛੇ ਜੇ ਆਮ ਤੌਰ ਤੇ ਮੈਂ ਸੋਸ਼ਲ ਮੀਡੀਆ ਤੇ ਦੇਖਦਾ, ਇੱਕ ਨੌਜਵਾਨ ਵੀਰ ਹੈ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ, ਉਹੋ ਜੇ ਸਾਨੂੰ ਨੌਜਵਾਨ ਵੀਰਾਂ ਦੀ ਲੋੜ ਹੈ। ਇੱਕ ਨਵਜੋਤ ਕੌਰ ਬੱਚੀ ਹੈਗੀ ਹੈ ਲੰਬੀ ਤੋਂ, ਉਹੋ ਜੇ ਸਾਨੂੰ ਵੀਰਾਂ ਦੀ, ਲੀਡਰਾਂ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਪੰਜਾਬ ਦੇ ਪ੍ਰਤੀ ਪਿਆਰ ਹੈ, ਕੌਮਾਂ ਦੇ ਪ੍ਰਤੀ ਪਿਆਰ ਹੈ, ਤੇ ਨਾਲੇ ਪੜ੍ਹੇ ਲਿਖੇ ਸੂਝਵਾਨ ਲੋਕ ਹੈ, ਇਮਾਨਦਾਰ ਲੋਕਾਂ ਨੂੰ, ਸਾਨੂੰ ਸੂਝਵਾਨ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ। ਸੋ ਆਓ ਗੱਲਾਂ ਬਾਤਾਂ ਦੇ ਨਾਲ ਨਾਲ ਇੱਕ ਹੋਰ ਗੀਤ ਸੁਣਦੇ ਹਾਂ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਮੁੰਡਾ ਸਰਦਾਰਾਂ ਦਾ। ਅੱਜ ਸਾਡੇ ਸਾਰੇ ਸਰੋਤਿਆਂ ਨੂੰ ਅੱਜ ਦੇ ਲਈ ਨਮਸਕਾਰ। ਹੁਣ ਸਮਾਂ ਹੋ ਰਿਹਾ, ਸੋ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਸੋਮਵਾਰ ਸਾਡੇ ਸਰੋਤਿਆਂ ਦੇ ਰੂਬਰੂ ਹੋਵਾਂਗੇ ਲੈ ਕੇ ਪ੍ਰੋਗਰਾਮ ਲੈਣਾ। ਧੰਨਵਾਦ, ਸ਼ੁਕਰੀਆ, ਰੱਬ ਰਾਖਾ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ।